युद्ध जीत आए जबे टिके न तिन पुर पाव दीनस कूच कराए गुर तजियो पावता थाव।
वाहे गुरु जी का खालसा, वाहे गुरु जी की फतेह। परम सत्कार योग, सम्मान योग, गुरु का खास रूप, गुरु खालसा, साध संगत, चावर छतर तखत दे मालक सतगुरु। बाणी गुरु, गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। धन धन श्री गुरु ग्रंथ साहिब सच्चे पातशाह जी महाराज जी दे पवित्र पावन चरणा कमलां च, संध्या वक्त दे सजे हुए दवाना च हाजरियां भर के आप जी नेता प्रति चल रहे गुर इतिहास की लड़ीवार कथा सरवण करके अपने जीवन दियां घड़ियां और सवास गुरु लेखे ला के सफला कर रहे हो। सतगुरु गुरु कलगीधर पातशाह जी महाराज जी ने पंघाणी का जंग फतेह करन तों बाद जिहड़े सूरमे रण भूमि च बड़ी बहादुरी दलेरी ते सूरवीरता नाल लड़े ने, सतगुरु गरीब नवाज पातशाह ने उन्हां सारे सूरमियां नूं इनाम दित्ते हन। भाई संगो शाह ते भाई जीत मल जी जो रण भूमि च शहीद हो गए ने, इन्हां दे बाकी तीन भरा भाई गंगा राम जी, गुलाब चंद जी और मारी चंद जी, इन्हां नूं सतगुरु गुरु कलगीधर जी ने जिथे तरवास दिता उथे कोलों बख्शिशां भी कीतियां ने। पर इन्हां तिन्हां भरावां दा हौसला बड़ा बुलंद है। कहण लगे महाराज, साडे दोवें भरा रण भूमि विच सूरवीरता दे धर्म दी पालना करदिआं, छत्री धर्म दी पालना करदिआं शहादत नूं प्राप्त होए ने। सानू इस गल दी खुशी है कि ओह तुहाडे लेखे लग गए। तो इस प्रकार नाल सतगुरां ने अपने कुल दे पुरोहित भाई दया राम जी जो बड़ी बहादुरी नाल लड़े सन, भाई दया राम जी नूं भी सतगुरु जी ने अपनी एक कीमती ढाल अपनी निशानी वजों दित्ती है और एक पटा एक हुक्मनामा सतगुरु जी ने लिख के इन्हां दे कुल नूं दित्ता है कि आने वाले समय विच साडे जिन्ने सिख संगतां होणगियां उह तुहाडी कुल की पूजा भी करनगे। तो सूरमियां का उत्साह इन्ना ज्यादा वध्या, सतगुरां नूं कहण लगे महाराज जे तुहाडी आग्या हो जाए ते असीं जाके श्रीनगर लुट लियाईए। श्रीनगर ते जाके हमला करके धावा करके श्रीनगर ते फतेह प्राप्त कर लईए। ते हे गरीबन वाज, सानू तुहाडी आग्या चाहीदी। जे एक हुक्म करो तां लाहौर जाके लुट लियाईए जां दिल्ली ते हमला करके दिल्ली ते फतेह प्राप्त कर लईए। जे इतना सब कुछ नहीं करना तो इन्नी आग्या दे दिओ कि पौंटा साहब तो श्री आनंदपुर साहब तक दा जिन्ना रकबा है, जिन्ना इलाका है, ए सारा जित लईए ते अपने अधीन कर लईए तां जो रस्ते च सानू कोई रोक टोक ना रहे। सतगुरु जी ने वेख्या कि सूरमियां दा उत्साह बहुत वध गया है। वचन कीता महाराज जी ने कि हाले समा नहीं है, समा आवेगा, सहजे सहजे सब कुछ होवेगा। लाहौर ते भी खालसा कब्जा करेगा, दिल्ली ते भी खालसा केसरी निशान साहब चलावेगा। तो इस तरह महाराज गुरु कलगीधर जी ने सिखा नूं हौसला दे के धीरज दे के रोकिया है। फिर महाराज जी ने विचार कीती कि हुण इत्थों श्री आनंदपुर साहब जाना चाहीदा, आनंदपुर साहब जाके साडे सारे सिख शांत हो जाणगे। तो महाराज जी ने आग्या की कि भाई तैयारी करो, हुण आपां पौंटा साहब तो श्री आनंदपुर साहब तो चाले पाईए, श्री आनंदपुर साहब नूं रुखसत होईए। तो इस तरह का सतगुरां का हुक्मनामा सुन के सारे सिख तैयार बर तैयार हो गए। रणजीत नगारे ते चोभा वज गई, साजो समान गड्डिया ते ऊंठा ते लद लिया। बहुत सारे पिंडा नगरां विचों भार बरदार सद के लियांदे, उन्हां दे कोलों भार चुकवाया और श्री पौंटा साहब तो गुरु कलगीधर पातशाह जी महाराज जी ने चाला पाया है। आओ मन बिरतियां एकागर करके सतगुरु गरीब नवाज पातशाह जी महाराज जी का पवित्र पावन इतिहास सरवण करिए। एकाग्रता बनाउण वास्ते आखिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ दोएरा। युद्ध जीत आए जवै टिके न तिन पुर पाम।
जदों कलगीधर पातशाह महाराज युद्ध जित के आ गए, पंगाणी दा जंग जित के आ गए, ते फिर मुड़ के श्री पौंटा साहब चरण ने टिके। बस फिर उथो चलण दी तैयारी कर ली, उथो कूच करण दी तैयारी गुरु साहब ने कर ली। बचन गुरु कलगीधर ने आप अपनी स्वय लिखत बाणी दसम ग्रंथ साहब विच विचित्र नाटक विच लिखी है कि युद्ध जीत आए जबै टिके न तिन पुर पाम, कहलूर मैं बांध्यो आन आनंदपुर गाम। कि जदों असी पंगाणी दा युद्ध जित के आ गए ते साडे चरण फिर पौंटा साहब नहीं टिके, ते पौंटा साहब तो असी कहलूर रियासत नूं चाले पा दिते, ते आ के श्री आनंदपुर साहब नगर जेड़ा है वह नवे सिरों दोबारा बदा। तो कलगीधर पातशाह जी महाराज जदों युद्ध जित के आए, मुड़ के श्री पौंटा साहब विखे चरण नहीं टिके।
दीन सकोच कराए गुर तजो पामटा थाम।
सतगुरु गुरु कलगीधर पातशाह जी महाराज जी ने श्री पौंटा साहब तो श्री आनंदपुर साहब वल चाले पा दते। सारियां फौजां समेत अपने सारे सूरमियां समेत योध्यां समेत परिवार समेत महाराज गुरु कलगीधर पातशाह जी महाराज श्री पौंटा साहब तो चल पए।
निशानी छंद सेना सहत गुर थित करे डेरा लदवायो।
फौज दे समेत सतगुरु जी एक बारी पहला टिक गए ने, थोड़ा जा पेंडा तय करके रुक गए ने, और रुक के सतगुरु जी ने जिन्ना डेरा सी सारा लदवाया है, यानी कि जिन्ना साजो समान सी गुरु के लंगरां विच बड़े 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 देगचे बरटोए बड़े बड़े कड़ाए भांडे बर्तन ही सैकड़िया की गिणती च सन, क्योंकि लंगर हजारां बंदियां वास्ते रोज तैयार हुंदा सी। किन्ना साजो समान सी उह सारा साजो समान गड्डियां दे उत्ते ऊंठां दे उत्ते उह लदवाया है।
सने सने सब चल परे नीके लख पायो।
सने सने सहजे सहजे सारे चल पए, तो भली प्रकार नाल सारा साजो समान संभाल के चले हन कि कोई वस्तु ऐसी जड़ी इत्थे भुल ना जावे रह ना जावे। कली कली वस्तु नू खोज के ओ वस्तुआं जड़ियां ने समान जड़ा है ओ लद के भार बरदारां दे सिरां दे उत्ते जा गड्डिया दे उत्ते लद के लै के तुरे हन।
भए प्रभु असवार तब रणजीत नगारा।
उस वक्त जदों महाराज सच्चे पातशाह जी अपने सारे डेरे नूं तैयार करके तोर दिता, ते फिर गुरु कलगीधर जी भी अपने घोड़े ते सवार होए। जदों सतगुरु जी घोड़े ते सवार होए, उस वेले रणजीत नगारा कूच दा नगारा, महाराज जी दा रणजीत नगारा ਉਹ ਵਜਿਆ ਹੈ। ਨਗਾਰਚੀ ਨੇ ਦੋਰੀਆਂ ਚੋਪਾਂ ਨਗਾਰੇ ਤੇ ਮਾਰੀਆਂ ਹਨ।
ਬਾਜੂ ਤੇ ਬਦ ਬੰਬ ਜੁੱਤ ਨਿਜ ਸ਼ਬਦ ਪਸਾਰਾ।
ਔਰ ਬੜੀ ਉੱਚੀ ਆਵਾਜ਼ ਵਿਚ ਸਤਿਗੁਰਾਂ ਦਾ ਨਗਾਰਾ ਵੱਜ ਤੁਰਿਆ ਹੈ, ਮਹਾਰਾਜ ਜੀ ਦਾ ਨਗਾਰਾ ਗਰਜਿਆ ਹੈ। ਗਰੀਬਨ ਬਾਜ ਪਾਤਸ਼ਾਹ ਜੀ ਦੇ ਨਗਾਰੇ ਦੀ ਆਵਾਜ਼ ਨਾਲ ਸਾਰੇ ਪਹਾੜ ਤੇ ਆਕਾਸ਼ ਗੂੰਜ ਉੱਠਿਆ ਹੈ।
ਗਿਰ ਗਿਰ ਮੈਂ ਪਤ ਧੁਨ ਉੱਠੇ ਕੰਪੇ ਗਿਰ ਨਾਥਾ।
ਜਿੰਨੇ ਨੇੜੇ ਨੇੜੇ ਪਹਾੜ ਸਨ ਉਹਨਾਂ ਪਹਾੜਾਂ ਵਿਚ ਜਿਹੜੀਆਂ ਪਹਾੜੀ ਰਿਆਸਤਾਂ ਦੇ ਰਾਜੇ ਰਹਿੰਦੇ ਸਨ, ਜਦੋਂ ਉਹਨਾਂ ਦੇ ਕੰਨਾਂ ਦੇ ਵਿਚ ਰਣਜੀਤ ਨਗਾਰੇ ਦੀ ਆਵਾਜ਼ ਪਈ ਤੇ ਸੁਣ ਕੇ ਉਹ ਜਿੰਨੇ ਪਹਾੜੀ ਰਾਜੇ ਸਨ ਉਹਨਾਂ ਦੇ ਹਿਰਦੇ ਕੰਬ ਉੱਠੇ, ਉਹਨਾਂ ਦੇ ਹਿਰਦੇ ਉਹਨਾਂ ਦੀਆਂ ਛਾਤੀਆਂ ਕੰਬ ਉੱਠੀਆਂ।
ਗੁਰੂ ਛੁਟਾਏ ਨਾ ਰਾਜ ਕੋ ਇਮ ਡਰ ਕੇ ਸਾਥਾ।
ਇੱਦਾਂ ਸਾਰੇ ਡਰ ਗਏ, ਇੱਦਾਂ ਸਾਰੇ ਭੈ ਭੀਤ ਹੋ ਗਏ ਕਿ ਕਿਤੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਵੱਲ ਹਮਲਾ ਕਰਕੇ ਨਾ ਆ ਜਾਣ, ਕਿਤੇ ਸਾਡੇ ਤੇ ਹਮਲਾ ਕਰਕੇ ਆ ਕੇ ਸਾਡਾ ਰਾਜ ਭਾਗ ਨਾ ਸਾਡੇ ਕੋਲੋਂ ਛੁਡਾ ਲੈਣ, ਸਾਡਾ ਰਾਜ ਭਾਗ ਕਿਤੇ ਸਾਡੇ ਕੋਲੋਂ ਖੋਹ ਕੇ ਆਪਣੇ ਸਿੱਖਾਂ ਨੂੰ ਨਾ ਦੇ ਦੇਣ। ਇਸ ਤਰ੍ਹਾਂ ਦਾ ਡਰ, ਇਸ ਤਰ੍ਹਾਂ ਦਾ ਭੈ ਇਹਨਾਂ ਸਾਰੇ ਪਹਾੜੀ ਰਾਜਿਆਂ ਦੇ ਹਿਰਦਿਆਂ ਦੇ ਵਿਚ ਜਾਗਿਆ ਹੈ।
ਜਿਤ ਕਿਤ ਤੇ ਪਟ ਨਰਨ ਕੋ ਸੁਧ ਸਬਨ ਮੰਗਾਏ।
ਜਿੱਧਰ ਕਿੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਜਿੱਧਰ ਕਿੱਧਰ ਇਹਨਾਂ ਰਾਜਿਆਂ ਨੇ ਕੀ ਕੀਤਾ ਵੀ ਖਬਰ ਪਹਚਾਣ ਲੈਣ ਵਾਸਤੇ ਕਿ ਕਿਤੇ ਗੁਰੂ ਜੀ ਸਾਡੇ ਵੱਲ ਤੇ ਨੀ ਹਮਲਾ ਕਰਕੇ ਆ ਰਹੇ, ਸਾਰੇ ਰਾਜਿਆਂ ਨੇ ਆਪਣੇ ਆਪਣੇ ਸਿਪਾਹੀ ਭੇਜੇ ਅੱਗੇ, ਜਸੂਸ ਭੇਜੇ, ਹਲਕਾਰੇ ਭੇਜੇ ਕਿ ਤੁਸੀਂ ਜਾ ਕੇ ਅੱਗੇ ਵੇਖ ਕੇ ਆਓ ਕਿ ਕਿਤੇ ਗੁਰੂ ਗੋਬਿੰਦ ਸਿੰਘ ਜੀ ਕਿਤੇ ਮੇਰੇ ਤੇ ਹਮਲਾ ਕਰਕੇ ਜਾਂ ਸਾਡੇ ਤੇ ਹਮਲਾ ਕਰਕੇ ਨਾ ਆਉਂਦੇ ਹੋਣ। ਤੋ ਇਸ ਤਰ੍ਹਾਂ ਇਹਨਾਂ ਨੇ ਆਪਣੇ ਬਹੁਤ ਸਾਰੇ ਜਸੂਸ ਅੱਗੇ ਭੇਜ ਕੇ ਖਬਰਾਂ ਮੰਗਾਈਆਂ ਹਨ।
ਆਨੰਦਪੁਰ ਕੋ ਕੋਚ ਕਰ ਗਮਨੇ ਗੋਸਾਏ।
ਪਰ ਜਗਤ ਗੁਰੂ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਾਂ ਬੇਪਰਵਾਹੀ ਦੇ ਰੰਗ ਵਿਚ, ਮਹਾਰਾਜ ਜੀ ਕਿਸੇ ਰਾਜੇ ਤੇ ਹਮਲਾ ਕਰਨ ਵਾਸਤੇ ਨਹੀਂ ਚੱਲੇ, ਨਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਦੇ ਕਿਸੇ ਤੇ ਪਹਿਲਾਂ ਹਮਲਾ ਕੀਤਾ। ਹਾਂ ਜੇ ਕੋਈ ਦੁਸ਼ਮਣ ਹਮਲਾਵਰ ਹਮਲਾ ਕਰਨ ਵਾਸਤੇ ਆਇਆ ਉਹਦਾ ਮੁਕਾਬਲਾ ਗੁਰੂ ਪਾਤਸ਼ਾਹ ਨੇ ਜ਼ਰੂਰ ਕੀਤਾ, ਪਰ ਆਪ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ। ਤੋ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇਸ ਪ੍ਰਕਾਰ ਨਾਲ ਸਹਿਜੇ ਸਹਿਜੇ ਸ੍ਰੀ ਪੌਂਟਾ ਸਾਹਿਬ ਤੋਂ ਚੱਲ ਪਏ ਹਨ।
ਸੁਖਤੇ ਸੁਖ ਕੀ ਨੀਂਦ ਸਭ ਨਾ ਤਾਂ ਡਰੇ ਵਿਸਾਲਾ।
ਫਿਰ ਉਹਨਾਂ ਰਾਜਿਆਂ ਦੇ ਕੋਲ ਖਬਰ ਪਹੁੰਚੀ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਆਨੰਦਪੁਰ ਸਾਹਿਬ ਨੂੰ ਜਾ ਰਹੇ ਨੇ। ਪਹਿਲਾਂ ਉਹਨਾਂ ਨੂੰ ਡਰ ਸੀ ਕਿ ਕਿਤੇ ਗੁਰੂ ਜੀ ਸਾਡੇ ਤੇ ਹਮਲਾ ਨਾ ਕਰ ਦੇਣ। ਬਾਅਦ ਵਿਚ ਉਹਨਾਂ ਨੇ ਖਬਰ ਮੰਗਾਈ, ਜਦੋਂ ਪਤਾ ਕੀਤਾ ਕਿ ਗੁਰੂ ਜੀ ਤਾਂ ਆਨੰਦਪੁਰ ਸਾਹਿਬ ਨੂੰ ਜਾ ਰਹੇ ਨੇ, ਇਹ ਸੁਣ ਕੇ ਤਾਂ ਉਹ ਸੁੱਖ ਦੀ ਨੀਂਦ ਸੁੱਤੇ ਰਾਤ ਨੂੰ ਆਪਣਿਆਂ ਮਹਿਲਾਂ ਵਿਚ, ਨਹੀਂ ਤਾਂ ਡਰ ਦੇ ਨਾਲ ਉਹਨਾਂ ਦੀਆਂ ਛਾਤੀਆਂ ਕੰਬਦੀਆਂ ਸਨ, ਹਿਰਦੇ ਧੜਕਦੇ ਸਨ। ਪਰ ਜਦੋਂ ਉਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਆਨੰਦਪੁਰ ਸਾਹਿਬ ਜਾ ਰਹੇ ਨੇ ਤੇ ਫਿਰ ਉਹ ਸੁੱਖ ਦੀ ਨੀਂਦ ਸੁੱਤੇ ਹਨ।
ਜੜੀ ਪਾਵਤੇ ਨਗਰ ਤੇ ਇਮਰੀਤ ਕਿਰਪਾਲਾ।
ਇਸ ਪ੍ਰਕਾਰ ਨਾਲ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਪੌਂਟਾ ਸਾਹਿਬ ਤੋਂ ਚੜਾਈ ਕਰਕੇ ਚੜੇ ਹਨ।
ਉੱਠੀ ਧੂਲ ਨਭ ਮੈਂ ਉੱਡੀ ਤਾਂ ਪਿਓ ਰਵ ਜਾਏ।
ਸਤਿਗੁਰਾਂ ਨਾਲ ਜਿੰਨੇ ਸਿੱਖ ਸੂਰਮੇ ਬਹਾਦਰ ਯੋਧੇ ਸੰਗਤਾਂ ਨੇ ਸਭ ਚੱਲ ਪਏ, ਬੜੇ ਫਕੀਰ ਸਾਧੂ ਵੀ ਸਤਿਗੁਰਾਂ ਦੇ ਨਾਲ ਉਹ ਵੀ ਸਭ ਚੱਲ ਪਏ, ਘੋੜਿਆਂ ਦੇ ਪੌੜਾਂ ਨਾਲ, ਹਾਥੀਆਂ ਦੇ, ਊਂਠਾਂ ਦੇ, ਬਲਦਾਂ ਦੇ ਪੈਰਾਂ ਨਾਲ। ਮਿੱਟੀ ਉੱਡਦੀ ਹੈ, ਉੱਡ ਕੇ ਮਿੱਟੀ ਆਕਾਸ਼ ਵਿਚ ਜਾ ਚੜੀ ਆ, ਔਰ ਉਸ ਮਿੱਟੀ ਨੇ ਸੂਰਜ ਨੂੰ ਢਾਂਪ ਲਿਆ, ਸੂਰਜ ਨੂੰ ਢੱਕ ਲਿਆ ਹੈ।
ਛੁੱਟੀ ਚੜਾ ਕੇ ਤੁਪਕ ਕੇ ਬੜੀ ਸ਼ਬਦ ਉਠਾਏ।
ਚਲਦਿਆਂ ਚਲਦਿਆਂ ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਸ਼ਸਤਰਾਂ ਦਾ ਵਾਰ ਕਰਦੇ ਜਾ, ਯਾਨੀ ਕਿ ਬੰਦੂਕਾਂ ਵਿਚ ਗੋਲੀਆਂ ਪਾ ਕੇ ਉਹਨਾਂ ਬੰਦੂਕਾਂ ਦੀਆਂ ਛਲਖਾਂ ਦਾਗਦੇ ਨੇ ਆਕਾਸ਼ ਵੱਲ ਮੂੰਹ ਕਰਕੇ। ਦੂਰ ਦੂਰ ਤੱਕ ਉਹਨਾਂ ਬੰਦੂਕਾਂ ਦੀ ਕੜਾ ਕੜੀ ਦੀ ਆਵਾਜ਼, ਉਹਨਾਂ ਦੇ ਤੜਾਕ ਦੀ ਆਵਾਜ਼, ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ।
ਕੂਦਤ ਜਾਤ ਤੁਰੰਗ ਗਨ ਕਰ ਬੇਗ ਪੱਲਾਵੈ।
ਸਾਰਿਆਂ ਸੂਰਮਿਆਂ ਦੇ ਜਿਤਨੇ ਘੋੜੇ ਨੇ ਬੜੀ ਫੁਰਤੀ ਨਾਲ, ਬੜੀ ਤੇਜ਼ੀ ਨਾਲ, ਬੜੀ ਚੰਚਲਤਾਈ ਨਾਲ ਕੁੱਦਦੇ ਚਲੇ ਜਾ ਰਹੇ ਨੇ, ਬੜੇ ਭਾਰੀ ਵੇਗ ਦੇ ਨਾਲ ਕੁੱਦਦੇ ਚਲੇ ਜਾ ਰਹੇ ਨੇ।
ਪੌਰ ਪਰੇ ਠੋਰ ਮੈਂ ਨਾਦਤ ਮਗ ਜਾਵੈ।
ਔਰ ਦੂਰ ਦੂਰ ਤੱਕ ਉਹਨਾਂ ਦੀ ਨਾਦ, ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਹੈ। ਜਦੋਂ ਘੋੜਿਆਂ ਦੇ ਪੌੜ ਜ਼ਮੀਨ ਦੇ ਉੱਤੇ ਪੈਂਦੇ ਨੇ, ਜਦੋਂ ਪੌੜ ਜ਼ਮੀਨ ਦੇ ਉੱਤੇ ਪੈਂਦੇ ਨੇ, ਕੜਾ ਕੜੀ ਦੀ ਆਵਾਜ਼, ਘੋੜਿਆਂ ਦੇ ਪੈਰਾਂ ਦੀ ਠਾਪ ਦੀ ਆਵਾਜ਼, ਉਹ ਵੀ ਦੂਰ ਤੱਕ ਸੁਣੀ ਜਾਏ, ਸੁਣਾਈ ਦੇ ਰਹੀ ਹੈ।
ਭਏ ਸਿੱਖ ਘਾਇਲ ਸੁਪਤ ਸੇ ਚਲੈ ਉਠਾਏ।
ਖਾਲਸਾ ਜੀ, ਭੰਗਾਣੀ ਦੇ ਜੰਗ ਵਿਚ ਜਿਹੜੇ ਸਿੱਖ ਤੇ ਸੂਰਮੇ ਘਾਇਲ ਹੋਏ ਸਨ, ਜ਼ਖਮੀ ਹੋਏ ਸਨ, ਉਹਨਾਂ ਜ਼ਖਮੀਆਂ ਨੂੰ ਚੁੱਕ ਕੇ ਨਾਲ ਨਾਲ ਲਿਜਾ ਰਹੇ ਨੇ, ਕਿਉਂਕਿ ਮਹਾਰਾਜ ਜੀ ਪੌਂਟਾ ਸਾਹਿਬ ਜੰਗ ਜਿੱਤਣ ਤੋਂ ਬਾਅਦ ਅਗਲੇ ਦਿਨ ਹੀ ਮਹਾਰਾਜ ਜੀ ਨੇ ਤੀਸਰੇ ਦਿਨ ਉਥੋਂ ਚਾਲਾ ਪਾ ਦਿੱਤਾ ਸੀ। ਤੋ ਇਸ ਕਰਕੇ ਕਈ ਜ਼ਖਮੀਆਂ ਦੇ ਜ਼ਖਮ ਹਾਲੇ ਠੀਕ ਨਹੀਂ ਸਨ ਹੋਏ ਸਰੀਰ ਤੇ। ਤੋ ਜਿਹੜੇ ਜ਼ਖਮੀ ਸਨ, ਘਾਇਲ ਸਨ, ਉਹਨਾਂ ਘਾਇਲ ਜ਼ਖਮੀ ਸੂਰਮਿਆਂ ਨੂੰ ਔਰ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਚੁੱਕ ਕੇ ਨਾਲ ਨਾਲ ਲਿਜਾ ਰਹੇ ਹਨ।
ਰਾਮਨ ਕੇ ਨਰ ਬ੍ਰਿੰਦੇ ਸਿਰ ਧਰਗਮ ਨਾਏ।
ਸਾਰੇ ਪਿੰਡਾਂ ਦੇ ਭਾਰ ਬਰਦਾਰ, ਜਿਨ੍ਹਾਂ ਦੇ ਸਿਰਾਂ ਤੇ ਬੜੀਆਂ ਬੜੀਆਂ ਵੱਡੀਆਂ ਪੰਡਾਂ ਭਾਰ ਦੀਆਂ ਬੰਨ ਕੇ ਚੁਕਾਈਆਂ ਹੋਈਆਂ, ਔਰ ਉਹਨਾਂ ਦਾ ਕੰਮ ਹੀ ਇਹ ਹੈ ਕਿ ਭਾਰ ਚੁੱਕ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਛੱਡ ਕੇ ਆਉਣਾ। ਉਹ ਭਾਰ ਬਰਦਾਰੀ ਦਾ, ਢੋਆ ਢੁਆਈ ਦਾ ਕੰਮ ਕਰਦੇ ਸਨ। ਏਦਾਂ ਉਹ ਭਾਰ ਬਰਦਾਰ ਜਿਹੜੇ ਨੇ, ਉਹਨਾਂ ਨੇ ਸਿਰਾਂ ਤੇ ਵਜਨ ਚੁੱਕੇ ਹੋਏ ਨੇ, ਭਾਰ ਚੁੱਕਿਆ ਹੋਇਆ, ਅਸਮਾਨ ਬਹੁਤ ਸਾਰਾ ਸਾਜੋ ਸਮਾਨ ਜਿਹੜਾ ਉਹ ਚੁੱਕਿਆ ਹੋਇਆ ਤੇ ਜਾ ਰਹੇ ਨੇ।
ਖਾਨ ਪਾਨ ਕੀ ਸੁਧ ਸਕਲ ਬਾਕੀ ਬੋਲੀ ਜੈ।
ਮਹਾਰਾਜ ਜੀ ਦਾ ਹੁਕਮ ਹੈ ਕਿ ਭਾਈ ਸਾਰਿਆਂ ਦੀ ਖਾਨ ਪਾਨ ਦੀ ਖਬਰ ਜ਼ਰੂਰ ਲੈਣੀ ਹੈ ਕਿ ਕੋਈ ਭੁੱਖਾ ਨਾ ਰਹੇ। ਇਹ ਨਾ ਹੋਵੇ ਕਿ ਜਿਹੜੇ ਭਾਰ ਬਰਦਾਰ ਵਿਚਾਰੇ ਭਾਰ ਚੁੱਕ ਕੇ ਲਿਜਾ ਰਹੇ ਨੇ ਉਹ ਢਿੱਡੋਂ ਭੁੱਖੇ ਹੋਣ। ਕੱਲੇ ਕੱਲੇ ਦੀ ਖਾਣ ਪਾਣ ਦੀ ਖਬਰ ਲੈਣੀ, ਜਿਹੜੇ ਘਾਇਲ ਨੇ ਜ਼ਖਮੀ ਨੇ ਉਹਨਾਂ ਦੀ ਵੀ ਸਾਰਿਆਂ ਦੀ ਸੇਵਾ ਸੰਭਾਲ ਕਰਨੀ, ਖਾਣ ਪਾਣ ਦੀ ਖਬਰ ਸਾਰਿਆਂ ਦੀ ਲੈਣੀ, ਇਹ ਹੁਕਮ ਗੁਰੂ ਕਲਗੀਧਰ ਜੀ ਨੇ ਕੀਤਾ ਹੈ।
ਹਾਜ਼ਰ ਕਰ ਦੀਜੈ।
ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਜੋ ਕੁਝ ਵੀ ਚਾਹੀਦਾ, ਆਪਣੇ ਦੀਵਾਨ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਹੋਇਆ ਕਿ ਇਹਨਾਂ ਨੂੰ ਜੋ ਕੁਝ ਵੀ ਚਾਹੀਦਾ, ਜੋ ਇਹਨਾਂ ਦੇ ਮਨ ਵਿਚ ਇੱਛਾ ਹੋਵੇ, ਜੋ ਇਹ ਮੰਗਣ, ਉਹ ਸਭ ਕੁਝ ਇਹਨਾਂ ਕੋਲ ਹਾਜ਼ਰ ਕਰਨਾ, ਸਭ ਕੁਝ ਇਹਨਾਂ ਨੂੰ ਦੇਣਾ, ਇਹਨਾਂ ਨੂੰ ਕਿਸੇ ਵਸਤੂ ਦੀ ਕੋਈ ਕਮੀ ਨਾ ਹੋਵੇ।
ਅਲਪ ਸੈਲ ਕੁਛ ਪੰਥ ਮੈਂ ਕ੍ਰਮ ਕ੍ਰਮ ਲੰਘੈ ਕੈ।
ਇਹਦਾ ਰਸਤੇ ਵਿਚ ਥੋੜੇ ਥੋੜੇ ਪਹਾੜ ਜਿਹੜੇ ਨੇ, ਕੋਈ ਬਹੁਤੇ ਵੱਡੇ ਉੱਚੇ ਪਹਾੜ ਨਹੀਂ ਹਨ ਪੌਂਟਾ ਸਾਹਿਬ, ਨੀਵੇਂ ਨੀਵੇਂ ਪਹਾੜ ਨੇ। ਉਹ ਛੋਟੇ ਛੋਟੇ ਪਹਾੜਾਂ ਦਾ ਜਿਹੜਾ ਪੈਂਡਾ ਹੈ, ਪੰਧ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਿਬੇੜਦਿਆਂ ਹੋਇਆਂ ਸਹਿਜੇ ਸਹਿਜੇ ਤੁਰੇ ਜਾ ਰਹੇ ਨੇ।
ਵਹਿਰ ਆਏ ਡੇਰਾ ਕਰਿਓ ਸੁੱਟ ਥਲ ਪਿੱਕ ਕਹਿ ਕਹਿ।
ਪੌਂਟਾ ਸਾਹਿਬ ਤੋਂ ਕੁਝ ਪੈਂਡਾ ਤੈਅ ਕਰਕੇ ਸਤਿਗੁਰਾਂ ਨੇ ਬਾਹਰ ਆ ਕੇ ਗਰੀਬ ਨਵਾਜ ਜੀ ਨੇ ਭਲੀ ਜਗ੍ਹਾ, ਭਲਾ ਸਥਾਨ ਵੇਖ ਕੇ, ਸੁੰਦਰ ਸਥਾਨ ਵੇਖ ਕੇ ਡੇਰਾ ਕੀਤਾ ਹੈ।
ਉਤਰੇ ਤਜਿਓ ਤੁਰੰਗ ਪ੍ਰਭ ਪਰਯੰਤ ਸੁਹਾਏ।
ਮਹਾਰਾਜ ਜੀ ਘੋੜੇ ਤੋਂ ਉਤਰੇ ਨੇ, ਘੋੜਾ ਤਿਆਗਿਆ, ਗੁਰਦੇਵ ਜੀ ਦਾ ਪਲਗਾ ਲਾ ਦਿੱਤਾ ਸੇਵਾਦਾਰਾਂ ਨੇ, ਬੜਾ ਵਿਛੋਣਾ ਸੁੰਦਰ ਵਿਛਾ ਕੇ। ਉਸ ਪਲਗੇ ਦੇ ਉੱਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆਣ ਕੇ ਬੈਠੇ ਹਨ।
ਸ਼ਮਿਆ ਨੇ ਤੰਬੂ ਤਨੇ ਤਾਂ ਚਿੰਨ ਦਿਸ ਥਾਏ।
ਬੜੇ ਬੜੇ ਸੁੰਦਰ ਸ਼ਮਿਆਨੇ ਤਾਣ ਦਿੱਤੇ, ਚਾਰੇ ਪਾਸੇ ਤੰਬੂ ਤਾਣ ਦਿੱਤੇ, ਬੜਾ ਸੋਹਣਾ ਦਰਬਾਰ ਗੁਰੂ ਸਾਹਿਬ ਜੀ ਦਾ ਸਜਾ ਦਿੱਤਾ, ਜੰਗਲ ਵਿਚ ਮੰਗਲ ਲਾ ਦਿੱਤੇ ਹਨ।
ਤਿਣ ਦਾਨੇ ਕੋ ਲਿਆਰ ਕਰ ਤੁਰੰਗਨ ਦੀਨਾ।
ਘੋੜਿਆਂ ਵਾਸਤੇ ਘਾਹ ਪੱਠਾ ਲੈ ਆਏ ਨੇ, ਨੇੜੇ ਘਾਹ ਪੱਠੇ ਦੀ ਕਮੀ ਨੀ, ਹਰਿਆਵਲ ਬੜੀ ਸੀ ਇਲਾਕੇ ਵਿਚ, ਤੋ ਘਾਹ ਪੱਠਾ ਵੱਢ ਕੇ ਲੈ ਆਏ ਸੂਰਮੇ ਤੇ ਆਪੋ ਆਪਣਿਆਂ ਘੋੜਿਆਂ ਨੂੰ, ਸਤਿਗੁਰਾਂ ਦੇ ਘੋੜਿਆਂ ਨੂੰ, ਸਭ ਨੂੰ ਘਾਹ ਪੱਠਾ ਪਾ ਕੇ ਉਹਨਾਂ ਨੂੰ ਤ੍ਰਿਪਤ ਕੀਤਾ ਹੈ।
ਦੇਗ ਦੀਰਗਾ ਤਿਆਰ ਬੇ ਗੁਰ ਅਚਵਨ ਕੀਨਾ।
ਇਤਨੇ ਨੂੰ ਰਾਤ ਦੇ ਲੰਗਰ ਤਿਆਰ ਹੋ ਗਏ, ਸ਼ਾਮ ਸਮੇਂ ਬੜਾ ਵੱਡਾ ਭਾਰੀ ਲੰਗਰ ਤਿਆਰ ਹੋਇਆ ਸਾਰਿਆਂ ਵਾਸਤੇ, ਸੈਂਕੜੇ ਸੂਰਮਿਆਂ ਸਿੱਖਾਂ ਵਾਸਤੇ ਲੰਗਰ ਤਿਆਰ ਹੋਇਆ। ਤੋ ਸਭ ਤੋਂ ਪਹਿਲਾਂ ਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਛਕਿਆ ਹੈ।
ਖਾਨ ਪਾਨ ਕਰ ਸਕਲ ਦਲ ਸੁਖ ਤੇ ਸੁਭ ਕਥਾਏ।
ਗੁਰਦੇਵ ਤੋਂ ਬਾਅਦ ਫਿਰ ਬਾਕੀ ਦੇ ਜਿਤਨੇ ਸਿੱਖ ਸੂਰਮੇ ਨੇ ਸਭ ਨੇ ਭੋਜਨ ਛਕਿਆ, ਲੰਗਰ ਛਕਿਆ। ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਸਭ ਆਪੋ ਆਪਣਿਆਂ ਆਸਣਾਂ ਦੇ ਉੱਤੇ ਆਰਾਮ ਕਰਨ ਲੱਗੇ ਹਨ।
ਨਿਸਾ ਬਿਖੈ ਵਿਸਰਾਮ ਤੇ ਸ਼ਮਦੀ ਨਸਾਏ।
ਰਾਤ ਨੂੰ ਵਿਸ਼ਰਾਮ ਕੀਤਾ, ਜਿਹੜਾ ਸਾਰੇ ਦਿਨ ਦਾ ਰਾਹ ਦਾ ਪੈਂਡੇ ਦੀ ਥਕਾਵਟ ਸੀ ਉਹ ਥਕਾਵਟ ਰਾਤ ਨੂੰ ਆਰਾਮ ਕਰਕੇ ਸਾਰਿਆਂ ਨੇ ਦੂਰ ਕੀਤੀ ਹੈ।
ਅੰਮ੍ਰਿਤ ਵੇਲਾ ਜਾਗ ਕੇ ਕਰ ਸੋਚ ਚਨਾਨਾ।
ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਸਾਰੇ ਉੱਠੇ ਨੇ, ਤਿਆਰ ਬਰ ਤਿਆਰ ਹੋਏ ਨੇ, ਸਭ ਨੇ ਸਰੀਰ ਦੀਆਂ ਕਿਰਿਆਵਾਂ ਸੋਧ ਕੇ ਇਸ਼ਨਾਨ ਪਾਨ ਕੀਤੇ ਹਨ।
ਅਸਰ ਸ਼ਸਰ ਤਨ ਪੈਰ ਕੈ ਸਭ ਕੀ ਨਸ ਪਿਆਨਾ।
ਕਲਗੀ ਧਰ ਜੀ ਅੰਮ੍ਰਿਤ ਵੇਲੇ ਉੱਠੇ, ਸੋਚ ਇਸ਼ਨਾਨ ਕਰਕੇ ਬੜੇ ਸੋਹਣੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਆਪਣੇ ਨਿਤਨੇਮ ਤੋਂ ਬਾਅਦ ਜਦੋਂ ਥੋੜਾ ਜਿਹਾ ਦਿਨ ਚੜਿਆ ਉਦੇ ਹੋਇਆ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਥੋਂ ਕੂਚ ਕੀਤਾ, ਚਾਲਾ ਪਾਇਆ ਹੈ।
ਤਿਆਰ ਹੋਏ ਸਭ ਦਲ ਚੜਿਓ ਤੋਂਸਾ ਤੁਮ ਘਾਰੇ।
ਤਿਆਰ ਹੋ ਕੇ ਪਿੱਛੇ ਪਿੱਛੇ ਸਾਰੀਆਂ ਫੌਜਾਂ ਤਿਆਰ ਹੋ ਕੇ ਨਾਲ ਚੜ ਪਈਆਂ ਧੌਂਸੇ ਤੇ, ਨਗਾਰੇ ਤੇ ਚਾਲੇ ਦੀਆਂ ਚੋਭਾਂ ਵੱਜਦੀਆਂ ਹਨ।
ਮਾਰਗ ਪ੍ਰਸਥਾ ਨੇ ਪ੍ਰਭੂ ਵਿਦਿਓ ਜਗ ਸਾਰੇ।
ਮਹਾਰਾਜ ਜੀ ਰਸਤੇ ਵਿਚ ਤੁਰੇ ਜਾ ਰਹੇ ਨੇ, ਸਾਰੇ ਜਗ ਦੇ ਵਿਚ ਇਹ ਗੱਲ ਵਿਦਤ ਹੋ ਗਈ ਹੈ, ਪ੍ਰਗਟ ਹੋ ਗਈ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਹੇ ਨੇ, ਸ੍ਰੀ ਅਨੰਦਪੁਰ ਸਾਹਿਬ ਵੱਲ ਕੂਚ ਕਰ ਰਹੇ ਨੇ। ਗੱਲ ਨਗਰ ਨਗਰ ਗ੍ਰਾਮ ਗ੍ਰਾਮ ਚ ਪ੍ਰਗਟ ਹੋਈ ਹੈ।
ਸ਼ਹਿਰ ਸਡੋਰੇ ਨਿਕਟ ਕੋ ਆਗੇ ਜਬ ਚਾਲੇ।
ਮਹਾਰਾਜ ਜੀ ਸਡੋਰਾ ਸ਼ਹਿਰ ਵੀ ਨੇੜੇ ਆ ਜਾਂਦਾ ਜਦੋਂ ਚੱਲੇ ਮਹਾਰਾਜ ਜੀ ਉਥੋਂ, ਤੇ ਸਡੋਰੇ ਸ਼ਹਿਰ ਦੇ ਵਿਚ ਵੀ ਇਹ ਖਬਰ ਪਹੁੰਚ ਗਈ ਕਿ ਕਲਗੀਧਰ ਜੀ ਅਨੰਦਪੁਰ ਸਾਹਿਬ ਜਾ ਰਹੇ ਨੇ।
ਨਾਹਣ ਕੋ ਨਿਪ ਜਬ ਸੁਣਿਓ ਗੁਰਕੂਚ ਸੰਭਾਲੇ।
ਨਾਹਣ ਦਾ ਰਾਜਾ ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਇੱਥੇ ਲਿਆਇਆ ਸੀ ਪੌਂਟਾ ਸਾਹਿਬ, ਤੋ ਨਾਹਣ ਦੇ ਰਾਜੇ ਨੂੰ ਪਤਾ ਲੱਗਾ ਮੇਦਨੀ ਪ੍ਰਕਾਸ਼ ਨੂੰ ਕਿ ਕਲਗੀਧਰ ਜੀ ਕੂਚ ਕਰ ਰਹੇ ਨੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਆਪਣੇ ਨਗਰ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ। ਇਹ ਖਬਰ ਰਾਜੇ ਮੇਦਨੀ ਪ੍ਰਕਾਸ਼ ਦੇ ਕੰਨਾਂ ਵਿਚ ਪਈ ਹੈ।
ਕਿਸਮ ਅਨੰਦਪੁਰ ਆਪਣ ਕੋ ਕਰ ਹੈ ਤੈ ਬਾਸਾ।
ਕਲਗੀਧਰ ਜੀ ਆਪਣੇ ਜੱਦੀ ਨਗਰ ਜਿਹੜਾ ਉਨ੍ਹਾਂ ਦਾ ਆਪਣਾ ਪੁਸ਼ਤੈਨੀ ਜੱਦੀ ਨਗਰ ਹੈ, ਉਨ੍ਹਾਂ ਦੇ ਪਿਤਾ ਜੀ ਦਾ ਵਸਾਇਆ ਹੋਇਆ ਨਗਰ ਹੈ ਸ੍ਰੀ ਅਨੰਦਪੁਰ ਸਾਹਿਬ, ਤੇ ਕਲਗੀਧਰ ਜੀ ਆਪਣੇ ਉਸ ਨਗਰ ਸ੍ਰੀ ਅਨੰਦਪੁਰ ਸਾਹਿਬ ਵੱਲ ਕੂਚ ਕਰਕੇ ਜਾ ਰਹੇ ਨੇ।
ਚਲੇ ਜਾਤ ਜੁਤ ਬਾਹਨੀ ਸੁਨ ਮੇਦਨੀ ਪ੍ਰਕਾਸ਼ਾ।
ਆਪਣੀ ਸਾਰੀ ਫੌਜ ਸਮੇਤ, ਸਾਰੇ ਦਲ ਸਮੇਤ, ਆਪਣੇ ਸਾਰੇ ਵਹੀਰ ਤੇ ਪਰਿਵਾਰ ਸਮੇਤ ਗੁਰੂ ਕਲਗੀਧਰ ਜੀ ਤੁਰੇ ਜਾ ਰਹੇ ਨੇ, ਤੇ ਆ ਮੇਰੇ ਨੇੜੇ ਨਾਹਣ ਦੇ ਨੇੜੇ ਹੀ ਆ ਕੇ ਸਤਿਗੁਰਾਂ ਨੇ ਹੁਣ ਡੇਰਾ ਕੀਤਾ ਹੈ।
ਚਲੇ ਜਾਤ ਜੁਦ ਬਾਹਿਨੀ ਸੁਨ ਮੇਦਨੀ ਪ੍ਰਕਾਸ਼ਾ। ਤੂਰਨ ਪਟਿਓ ਵਕੀਲ ਕੋ ਕੈ ਸਭ ਸਮਝਾਏ।
ਇਹ ਜਦੋਂ ਮੇਦਨੀ ਪ੍ਰਕਾਸ਼ ਨੇ ਸੁਣਿਆ ਕਿ ਗੁਰੂ ਸਾਹਿਬ ਜੀ ਜਾ ਰਹੇ ਨੇ, ਤੋ ਸੁਣ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਆਪਣਾ ਇਕ ਖਾਸ ਵਕੀਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿਚ ਭੇਜਿਆ ਹੈ।
ਆਗੇ ਮਿਲਿਓ ਸੋ ਆਏ ਕਰ ਪਗ ਗਰੀਬ ਨਿਵਾਏ।
ਉਹ ਵਕੀਲ ਰਾਜੇ ਮੇਦਨੀ ਪ੍ਰਕਾਸ਼ ਦਾ ਅੱਗੇ ਆਇਆ, ਆ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲ ਕੇ ਉਹਨੇ ਬੜੇ ਅਦਬ ਸਤਿਕਾਰ ਨਾਲ ਗੁਰੂ ਚਰਨਾਂ ਵਿਚ ਸੀਸ ਝੁਕਾਇਆ ਹੈ।
ਹੱਥ ਜੋੜ ਬੋਲਤ ਪਯੋ ਨਾਨਕੇ ਰਾਜਾ।
ਹੱਥ ਜੋੜ ਕੇ ਉਹ ਵਕੀਲ ਬੋਲਿਆ, ਕਹਿਣ ਲੱਗਾ ਗਰੀਬ ਨਵਾਜ, ਮੈਨੂੰ ਨਾਹਣ ਦੇ ਰਾਜੇ ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰਕੇ ਭੇਜਿਆ ਹੈ।
ਪਠਿਓ ਸ਼ਿਗਰ ਠਿਗ ਆਪ ਕੇ ਸੁਣੀਏ ਮਹਾਰਾਜਾ।
ਇਹ ਮਹਾਰਾਜ ਮੈਨੂੰ ਰਾਜੇ ਮੇਦਨੀ ਪ੍ਰਕਾਸ਼ ਨੇ ਬੜੀ ਛੇਤੀ ਨਾਲ ਤੁਹਾਡੇ ਕੋਲ ਭੇਜਿਆ, ਮੈਂ ਉਚੇਚੇ ਤੌਰ ਤੇ ਰਾਜੇ ਮੇਦਨੀ ਪ੍ਰਕਾਸ਼ ਦਾ ਭੇਜਿਆ ਤੁਹਾਡੇ ਚਰਨਾਂ ਵਿਚ ਆਇਆ ਹਾਂ।
ਚਰਨ ਕਮਲ ਪਰ ਬੰਦਨਾ ਕਰ ਬੰਦ ਬਖਾਨੇ।
ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਜੀ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਹੈ। ਰਾਜੇ ਨੇ ਆਪ ਜੀ ਦੇ ਚਰਨਾਂ ਤੇ ਹੱਥ ਜੋੜ ਕੇ ਬੜੇ ਅਦਬ ਨਾਲ ਨਮਸਕਾਰ ਕੀਤੀ ਹੈ।
ਜਿਹੜੇ ਅਚਾਨਕ ਆਪ ਪ੍ਰਭ ਹਮ ਸੁਣਿਓ ਨ ਕਾਨੇ।
ਮਹਾਰਾਜ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਕਿ ਆਪ ਜੀ ਨੇ ਅਚਾਨਕ ਹੀ ਚੜਾਈ ਕਰ ਦਿੱਤੀ ਹੈ, ਅਚਾਨਕ ਹੀ ਪੌਂਟਾ ਸਾਹਿਬ ਤੋਂ ਚੱਲਣ ਦੀ ਤਿਆਰੀ ਕਰਕੇ ਚਾਲੇ ਪਾ ਦਿੱਤੇ ਨੇ, ਸਾਡੇ ਤੱਕ ਤਾਂ ਇਹ ਖਬਰ ਹੀ ਨਹੀਂ ਪਹੁੰਚੀ, ਨਾ ਹੀ ਆਪ ਜੀ ਨੇ ਕੋਈ ਸਾਨੂੰ ਕੋਈ ਸੁਨੇਹਾ ਭੇਜਿਆ ਜਾਣ ਵਾਸਤੇ।
ਲਾਹੜਪੁਰ ਕੇ ਨਿਕਟੇ ਅਬ ਡੇਰਾ ਨਿਜ ਪਾਵੋ।
ਮਹਾਰਾਜ ਜੀ ਅੱਗੇ ਲਾਹੜਪੁਰ ਨਗਰ ਆ ਰਿਹਾ, ਤੇ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਇਸ ਲਾਹੜਪੁਰ ਨਗਰ ਦੇ ਵਿਚ ਚੱਲ ਕੇ ਡੇਰਾ ਕਰੋ। ਇਹ ਉਹ ਜਗ੍ਹਾ ਹੈ ਖਾਲਸਾ ਜੀ ਜਿੱਥੇ ਅੱਜ ਕੱਲ ਮਹਾਰਾਜ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਮੌਜੂਦ ਹੈ। ਤੋ ਇਹਦਾ ਪਹਿਲਾ ਨਾਂ ਲਾਹੜਪੁਰ ਹੈ। ਤੋ ਕਲਗੀਧਰ ਪਾਤਸ਼ਾਹ ਨੂੰ ਇਹ ਵਕੀਲ ਬੇਨਤੀ ਕਰਕੇ ਕਹਿ ਰਿਹਾ ਮਹਾਰਾਜ ਅੱਗੇ ਲਾਹੜਪੁਰ ਨਗਰ ਹੈ, ਆਪ ਜੀ ਉੱਥੇ ਚੱਲ ਕੇ ਲਾਹੜਪੁਰ ਨਗਰ ਵਿੱਚ ਡੇਰਾ ਕਰੋ।
ਮੈਂ ਆਵੋ ਦਰਸ਼ਨ ਕਰਨ ਪੁਨ ਅਗਰ ਸਿਧਾਵੋ।
ਵੇਦਨੀ ਪ੍ਰਕਾਸ਼ ਕਹਿੰਦਾ ਕਿ ਤੁਸੀਂ ਉੱਥੇ ਡੇਰਾ ਕਰੋ ਤੇ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਿਹਾ ਤੇ ਆ ਕੇ ਤੁਹਾਡੇ ਦਰਸ਼ਨ ਕਰਾਂਗਾ, ਦੀਦਾਰ ਕਰਾਂਗਾ, ਫਿਰ ਤੁਸੀਂ ਉਥੋਂ ਅੱਗੇ ਨੂੰ ਚਾਲੇ ਪਾ ਕੇ ਚਲੇ ਜਾਣਾ।
ਦਾਸ ਕਦੀਮੀ ਆਪ ਕੋ ਡੇਰਾ ਅਬ ਕੀਜੈ।
ਮਹਾਰਾਜ ਮੇਦਨੀ ਪ੍ਰਕਾਸ਼ ਨੇ ਕਿਹਾ ਕਿ ਮੈਂ ਤੁਹਾਡਾ ਸਦਾ ਮੁੱਢ ਤੋਂ ਕਦੀਮੀ ਦਾਸ ਹਾਂ ਤੇ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਲਾਹੜਪੁਰ ਨਗਰ ਵਿਚ ਡੇਰਾ ਕਰੋ, ਮੈਂ ਆਪ ਜੀ ਦੇ ਦਰਸ਼ਨ ਕਰ ਲਵਾਂ, ਆਪ ਜੀ ਨੂੰ ਆਪ ਆਪਣੇ ਹੱਥੀ ਵਿਦਾ ਕਰਾਂਗਾ, ਫਿਰ ਆਪ ਜੀ ਨੇ ਉਥੋਂ ਚਾਲੇ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਲੇ ਜਾਣਾ।
ਆਪਣੋ ਸੇਵਕ ਜਾਣ ਕਰ ਦਰਸ਼ਨ ਮੋਏ ਦੀਜੈ।
ਮਹਾਰਾਜ ਮੇਦਨੀ ਪ੍ਰਕਾਸ਼ ਨੇ ਕਿਹਾ ਮੈਨੂੰ ਆਪਣਾ ਸੇਵਕ ਜਾਣ ਕੇ, ਆਪਣਾ ਦਾਸ ਜਾਣ ਕੇ ਹੇ ਗਰੀਬ ਨਵਾਜ ਜੀ ਆਪਣੇ ਕਿਰਪਾ ਕਰਕੇ ਮੈਨੂੰ ਦਰਸ਼ਨ ਬਖਸ਼ੋ, ਆਪਣੇ ਦੀਦਾਰ ਬਖਸ਼ੋ ਕਿ ਮੈਂ ਤੁਹਾਡੇ ਦਰਸ਼ਨ ਕਰ ਲਵਾਂ।
ਰੱਖੋ ਲਾਜ ਅਵ ਬਿਰਦ ਕੇ ਤੁਮੇ ਅੰਤਰ ਜਾਮੇ।
ਗਰੀਬ ਨਵਾਜ ਤੁਸੀਂ ਅੰਤਰ ਜਾਮੀ ਹੋ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ, ਸਭ ਦੇ ਹਿਰਦਿਆਂ ਦੀ ਘੱਟ ਘੱਟ ਦੀ ਜਾਣਨ ਵਾਲੇ ਹੋ ਤੇ ਆਪ ਕਿਰਪਾ ਕਰਕੇ ਆਪਣੇ ਬਿਰਦ ਦੀ ਲਾਜ ਰੱਖੋ। ਤੁਹਾਡਾ ਬਿਰਦ ਹੈ ਕਿ ਜਿਹੜਾ ਤੁਹਾਡੀ ਸ਼ਰਨ ਵਿਚ ਆਉਂਦਾ ਭਾਵੇਂ ਜਿਹੋ ਜਿਹਾ ਵੀ ਹੋਵੇ ਉਹਨੂੰ ਤੁਸੀਂ ਗਲ ਨਾਲ ਲਾ ਲੈਂਦੇ ਹੋ। ਆਪਣੇ ਬਿਰਦ ਦੀ ਲਾਜ ਹੈ ਅੰਤਰਯਾਮੀ ਸਤਿਗੁਰੂ ਜੀ ਪਾਲਣਾ ਕਰੋ।
ਮੈਂ ਸੇਵਕ ਤੁਮਰੀ ਸ਼ਰਨ ਸਭ ਕੱਟ ਕੇ ਸਵਾਮੀ।
ਮੈਂ ਸੇਵਕ ਹਾਂ ਔਰ ਤੁਹਾਡੀ ਸ਼ਰਨ ਵਿਚ ਹਾਂ, ਤੁਸੀਂ ਸਾਰੇ ਘਟਾਂ ਦੇ ਸਵਾਮੀ ਹੋ, ਸਾਰੇ ਘਟਾਂ ਦੇ ਨਾਥ ਹੋ, ਜਗਤ ਗੁਰੂ ਸਵਾਮੀ ਹੋ।
ਤੁਛ ਮਸਲਤ ਕਰਨੀ ਹਮੈ ਰਾਜਨ ਕੇ ਕਾਜੋ।
ਮਹਾਰਾਜ ਗਰੀਬ ਨਵਾਜ ਸਾਡੇ ਰਾਜਿਆਂ ਦੇ ਕੁਝ ਕੰਮ ਹਨ ਤੇ ਰਾਜਸੀ ਜਾਂ ਰਾਜਿਆਂ ਦੇ ਕਾਰਜਾਂ ਲਈ ਕੁਝ ਸਲਾਹ ਵੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ, ਕਿਉਂਕਿ ਰਾਜ ਭਾਗ ਦੇ ਕੰਮ ਚੱਲਦੇ ਨੇ। ਇਹਨਾਂ ਕੰਮਾਂ ਵਾਸਤੇ ਮਹਾਰਾਜ ਮੈਂ ਤੁਹਾਡੇ ਨਾਲ ਕੁਝ ਸਲਾਹ ਵੀ ਕਰਨਾ ਚਾਹੁੰਦਾ ਹਾਂ।
ਹੈ ਭਰੋਸਾ ਆਪ ਕੋ ਨਿਤ ਪ੍ਰਤ ਮਹਾਰਾਜ।
ਮਹਾਰਾਜ ਮੈਨੂੰ ਤੁਹਾਡਾ ਸਦਾ ਵਾਸਤੇ ਭਰੋਸਾ ਹੈ, ਮੈਂ ਤੁਹਾਡਾ ਭਰੋਸਾ ਆਪਣੇ ਹਿਰਦੇ ਵਿਚ ਰੱਖਿਆ, ਤੁਹਾਡੀ ਟੇਕ ਮੈਂ ਆਪਣੇ ਹਿਰਦੇ ਵਿਚ ਮਹਾਰਾਜ ਜੀ ਰੱਖਣਾ ਕੀਤੀ ਹੈ।
ਜਾਨ ਆਪਣੇ ਗੁਰੂ ਜੀ ਕਰਨਾ ਅਵਤਾਰੋ।
ਮਹਾਰਾਜ ਮੈਨੂੰ ਆਪਣਾ ਜਾਣ ਕੇ ਮੇਰੇ ਤੇ ਹੁਣ ਕਰਨਾ ਧਾਰੋ, ਮੇਰੇ ਤੇ ਹੁਣ ਕਿਰਪਾ ਦ੍ਰਿਸ਼ਟੀ ਕਰੋ। ਮਹਾਰਾਜ ਮੈਂ ਬੁਰਾ ਹਾਂ ਭਲਾ ਹਾਂ ਤੁਹਾਡਾ ਹਾਂ ਗਰੀਬ ਨਵਾਜ, ਮੈਨੂੰ ਆਪਣਾ ਜਾਣ ਕੇ ਮੇਰੇ ਤੇ ਆਪਣੀ ਕਰੁਣਾ ਦ੍ਰਿਸ਼ਟੀ ਕਰੋ।
ਇੱਕ ਦੋ ਦਿਵਸ ਨਿਵਾਸ ਕੈ ਮਿਸ ਖਿਲ ਨਿਸ਼ਿਕਾਰੋ।
ਮਹਾਰਾਜ ਇੱਕ ਦੋ ਦਿਨ ਇੱਥੇ ਨਿਵਾਸ ਰੱਖ ਲੋ, ਬਸ ਜਿਆਦਾ ਸਮਾਂ ਨਾ ਭਵੇਂ ਟਿਕਿਆ ਜੇ, ਇੱਕ ਦੋ ਦਿਨ ਆਪ ਜੀ ਇੱਥੇ ਨਿਵਾਸ ਰੱਖੋ, ਸ਼ਿਕਾਰ ਖੇਡਣ ਦੇ ਬਹਾਨੇ ਹੀ ਰਹਿ ਜੋ ਤੇ ਦੋ ਦਿਨ ਨਾਲੇ ਇੱਥੇ ਡੇਰਾ ਰੱਖ ਲੋ, ਨਾਲੇ ਸ਼ਿਕਾਰ ਖੇਡ ਲੈਣਾ ਤੇ ਮਹਾਰਾਜ ਇਹਨੇ ਨੂੰ ਮੈਂ ਆਪ ਆ ਕੇ ਤੁਹਾਡੇ ਦਰਸ਼ਨ ਕਰ ਲਵਾਂਗਾ ਔਰ ਆਪ ਤੁਹਾਨੂੰ ਉਥੋਂ ਰੁਖਸਤ ਕਰਾਂਗਾ, ਵਿਦਾ ਕਰਾਂਗਾ, ਇਹ ਮੇਰੀ ਭਾਵਨਾ ਹੈ। ਤੁਸੀਂ ਦੋ ਕੁ ਦਿਨ ਇੱਥੇ ਮਹਾਰਾਜ ਜੀ ਨਿਵਾਸ ਰੱਖੋ ਔਰ ਸ਼ਿਕਾਰ ਖੇਡਣ ਦੇ ਬਹਾਨੇ ਹੀ ਇੱਥੇ ਕੁਝ ਸਮੇਂ ਲਈ ਟਿਕ ਜਾਓ।
ਸੁਣ ਬੇਨਤੀ ਰਾਜੇ
ਮੇਦਨੀ ਪ੍ਰਕਾਸ਼ ਦੀ ਇਹ ਬੇਨਤੀ ਉਸ ਵਕੀਲ ਦੇ ਮੂੰਹੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਸੁਣੀ। ਸੁਣ ਕੇ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਭਾਈ ਸਾਰੇ ਇੱਥੇ ਡੇਰਾ ਕਰ ਲਓ। ਸਾਰੀਆਂ ਫੌਜਾਂ ਨੂੰ ਹੁਕਮ ਕਰ ਦਿੱਤਾ ਭਾਈ ਸਾਰੇ ਇਸ ਲਾਹੜਪੁਰ ਨਗਰ ਦੀ ਜੂਹ ਵਿਚ ਡੇਰਾ ਕਰ ਲਵੋ।
ਸੈਲ ਸਮੀਪ ਸਥਾਨ ਸ਼ੁਭ ਜਲ ਚਲਤ ਨਿਹਾਰਾ।
ਮਹਾਰਾਜ ਜੀ ਨੇ ਵੇਖਿਆ ਕਿ ਨੇੜੇ ਪਹਾੜ ਨੇ ਤੇ ਪਹਾੜ ਦੇ ਨਾਲ ਪਾਣੀ ਵੀ ਵਹਿ ਰਿਹਾ, ਪਾਣੀ ਵੀ ਚਾਹੀਦਾ ਨਾ ਫੌਜਾਂ ਵਾਸਤੇ, ਘੋੜਿਆਂ ਵਾਸਤੇ, ਪਸ਼ੂਆਂ ਵਾਸਤੇ ਵਰਤਣ ਲਈ ਜਲ ਚਾਹੀਦਾ ਸੀ। ਮਹਾਰਾਜ ਜੀ ਆਖਿਆ ਜਲ ਵੀ ਇੱਥੇ ਭਾਈ ਬੇਅੰਤ ਹੈ, ਸ਼ੁਭ ਜਲ ਚੱਲ ਰਿਹਾ, ਤੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਇਸੇ ਜਗ੍ਹਾ ਤੇ ਡੇਰਾ ਪਾ ਲਵੋ।
ਆਇਓ ਬੁੱਧੂ ਸ਼ਾਹ ਤਬ ਪ੍ਰਭ ਮਿਲ ਬੇਤਾ।
ਸਡੋਰੇ ਤੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਜਾ ਰਹੇ ਨੇ ਆਨੰਦਪੁਰ ਸਾਹਿਬ ਨੂੰ, ਤੋ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ ਕੁਝ ਮੁਰੀਦਾਂ ਨੂੰ ਨਾਲ ਲੈ ਕੇ ਲਾਹੜਪੁਰ ਨਗਰ ਟੋਕਾ ਸਾਹਿਬ ਵਾਲੀ ਜਗ੍ਹਾ ਤੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਹੈ, ਉਥੇ ਆਣ ਕੇ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੀਰ ਬੁੱਧੂ ਸ਼ਾਹ ਨੇ ਦਰਸ਼ਨ ਕੀਤੇ ਹਨ।
ਉਤਰੇ ਨਿਕਟ ਹਕਾਰ ਕਰ ਬੈਠੇ ਕੁਲ ਕੇਤਾ,
ਕੁਲ ਕੇਤ ਸੋਢੀਆਂ ਦੀ ਕੁਲ ਦੇ ਕੇਤ ਨਿਸ਼ਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਹੀ ਉਤਰ ਕੇ ਡੇਰਾ ਕੀਤਾ ਹੈ।
ਜਿਤ ਕਿਤ ਛਾਇਆ ਦੇਖ ਕਰ ਉਤਰੇ ਕਰ ਬਰ ਵੀਰਾ,
ਜਿੱਥੇ ਕਿੱਥੇ ਛਾਂ ਵੇਖ ਕੇ ਸੋਹਣੀ ਰਮਣੀਕ ਜਗ੍ਹਾ ਵੇਖ ਕੇ ਸਾਰੇ ਸੂਰਮਿਆਂ ਨੇ ਡੇਰੇ ਕਰ ਲਏ, ਘੋੜਿਆਂ ਵਾਸਤੇ ਕਿੱਲੇ ਗੱਡ ਦਿੱਤੇ, ਘੋੜਿਆਂ ਨੂੰ ਪਛਾੜੀਆਂ ਪਾ ਦਿੱਤੀਆਂ।
ਸੁੰਦਰ ਟਿਕਿਓ ਸਥਾਨ ਕੋ ਕੱਚ ਚਾਲਤ ਨੀਰਾ,
ਜਗ੍ਹਾ ਬੜੀ ਸੁੰਦਰ ਸੀ, ਰਮਣੀਕ ਸੀ, ਨਾਲ ਨਾਲ ਥੋੜਾ ਜਿਹਾ ਪਾਣੀ ਵੀ ਵਹਿੰਦਾ ਸੀ, ਜਲ ਵੀ ਨੇੜੇ ਚੱਲ ਰਿਹਾ ਸੀ, ਉਹ ਸੁੰਦਰ ਜਲ ਵੀ ਵਗਦਾ ਵੇਖਿਆ।
ਤੰਬੂ ਸ਼ਮਿਆਨੇ ਤਨੇ ਕਰ ਕਾਨ ਰੋਪਾਨਾ,
ਸੋਹਣੇ ਤੰਬੂ ਸ਼ਮਿਆਨੇ ਤਾਣ ਦਿੱਤੇ ਨੇ, ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ, ਸਭ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਲੰਗਰ ਪ੍ਰਸ਼ਾਦ ਛਕਿਆ ਹੈ।
ਸੁਭਤ ਜਤਾ ਸੁਖ ਨਿਸਾ ਮੈਂ ਸ਼ਮ ਸਭ ਕੋ ਆਨਾ,
ਰਾਤ ਦਾ ਸਮਾਂ ਸੀ, ਸਾਰਿਆਂ ਨੇ ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ, ਔਰ ਸੁਖ ਦੇ ਨਾਲ ਰਾਤ ਬਤੀਤ ਕਰਕੇ
ਅੰਮ੍ਰਿਤ ਵੇਲਾ ਜਾਗ ਕਰ ਗੁਰ ਸੋਚ ਜਨਾਮੇ,
ਅੰਮ੍ਰਿਤ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ, ਉੱਠ ਕੇ ਗਰੀਬਨ ਵਾਜ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਨੰਦ ਚੰਦ ਸੋਤਾ ਪ੍ਰਭੂ ਇਮ ਬੈਨ ਬਕਾਨੇ,
ਉਹ ਅਗਲਾ ਦਿਨ ਚੜਿਆ ਤੋ ਸਤਿਗੁਰਾਂ ਦੇ ਦੀਵਾਨ ਸਨ ਭਾਈ ਨੰਦ ਚੰਦ ਜੀ, ਤੋ ਕਲਗੀਧਰ ਜੀ ਨੇ ਭਾਈ ਨੰਦ ਚੰਦ ਜੀ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਹੁਕਮ ਕੀਤਾ, ਕਹਿਣ ਲੱਗੇ
ਤੇਰਾ ਸਗੋ ਤੋਰੀ ਹੈ ਹਰ ਕਾਇਲ ਜੇਤੇ।
ਮਹਾਰਾਜ ਜੀ ਕਹਿਣ ਲੱਗੇ ਨੰਦ ਚੰਦ ਜੀ ਸਾਨੂੰ ਇੱਥੇ ਸਮਾਂ ਲੱਗਣਾ, ਤੇ ਆਪਣੇ ਨਾਲ ਕੁਝ ਘਾਇਲ ਸੂਰਮੇ ਵੀ ਨੇ, ਜ਼ਖਮੀ ਵੀ ਨੇ, ਕੁਝ ਬਿਮਾਰ ਨੇ, ਤੇ ਉਹਨਾਂ ਨੂੰ ਆਪਾਂ ਇੱਥੇ ਰਸਤੇ ਚ ਰੋਕੀ ਰੱਖੀਏ ਚੰਗਾ ਨਹੀਂ, ਤੇ ਜਿਹੜਾ ਸਾਡਾ ਪਰਿਵਾਰ ਹੈ, ਡੇਰਾ ਹੈ, ਇਹ ਤੁਸੀਂ ਸਾਰਾ ਨਾਲ ਲੈ ਕੇ ਇੱਥੋਂ ਚਾਲੇ ਪਾ ਦਿਓ, ਸਾਰਾ ਡੇਰਾ ਆਪਣੇ ਨਾਲ ਲੈ ਕੇ, ਜਿਹੜੇ ਘਾਇਲ ਸੂਰਮੇ ਨੇ, ਜ਼ਖਮੀ ਨੇ, ਇਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਤੁਸੀਂ ਇੱਥੋਂ ਚਾਲੇ ਪਾ ਦਿਓ।
ਗੱਜ ਪੱਤ ਰੱਖ ਸੰਗ ਮੈਂ ਸਭ ਚੱਲੇ ਅੱਗੇ ਤੇਰੇ,
ਬਸ ਕੁਝ ਕਸੂਰਮੇ ਅਸੀਂ ਆਪਣੇ ਨਾਲ ਰੱਖ ਲੈਂਦੇ ਹਾਂ, ਬਾਕੀਆਂ ਨੂੰ ਸਾਰਿਆਂ ਨੂੰ ਆਨੰਦਪੁਰ ਸਾਹਿਬ ਵੱਲ ਤੋਰ ਦਿਓ, ਕਿਉਂਕਿ ਪਤਾ ਨਹੀਂ ਹਾਲੇ ਸਾਨੂੰ ਰਸਤੇ ਚ ਕਿੰਨੇ ਦਿਨ ਹੋਰ ਲੱਗ ਜਾਣ, ਤੇ ਤੁਸੀਂ ਕੁਝ ਕਸੂਰਮੇ ਜਿਹੜੇ ਨੇ ਸਿਪਾਹੀ ਨੇ ਉਹ ਆਪਣੇ ਕੋਲ ਇੱਥੇ ਰੱਖ ਲੈਂਦੇ ਹਾਂ, ਬਾਕੀਆਂ ਨੂੰ ਸਾਰਿਆਂ ਨੂੰ ਜਿਹੜੇ ਜ਼ਖਮੀ ਨੇ, ਘਾਇਲ ਨੇ, ਉਹਨਾਂ ਸਾਰਿਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਵੱਲ ਰੁਖਸਤ ਕਰ ਦਿੱਤਾ ਜਾਵੇ।
ਇੱਥੇ
ਸਾਨੂੰ ਕੁਝ ਦੇਰ ਲੱਗੇਗੀ, ਕਿਉਂਕਿ ਅਸੀਂ ਇੱਥੇ ਕੁਝ ਦਿਨ ਨਿਵਾਸ ਰੱਖਣਾ, ਅਸੀਂ ਇੱਥੇ ਕੁਝ ਦਿਨ ਟਿਕਾਣਾ ਰੱਖਣਾ, ਸਾਨੂੰ ਕੁਝ ਦੇਰ ਲੱਗਣੀ ਆਉਂਦਿਆਂ ਆਉਂਦਿਆਂ ਆਨੰਦਪੁਰ ਸਾਹਿਬ ਤੱਕ, ਤੇ ਨਾਲ ਜਿਹੜੇ ਘਾਇਲ ਜ਼ਖਮੀ ਨੇ ਉਹ ਤੰਗ ਹੋਣਗੇ, ਪਰੇਸ਼ਾਨ ਹੋਣਗੇ, ਇਸ ਕਰਕੇ ਉਹਨਾਂ ਸਾਰਿਆਂ ਨੂੰ ਤੁਸੀਂ ਆਪਣੇ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਕਰੋ, ਸਭ ਨੂੰ ਰੁਖਸਤ ਕਰ ਦਿਓ।
ਆਨੰਦਪੁਰ
ਆਨੰਦਪੁਰ ਸਾਹਿਬ ਪਹੁੰਚ ਜਾਣ ਤੇ ਆਪੋ ਆਪਣਿਆਂ ਟਿਕਾਣਿਆਂ ਵਿਚ ਘਰਾਂ ਵਿਚ ਸਾਰੇ ਸੁਖ ਮਾਣਨ ਪਹੁੰਚ ਕੇ ਆਨੰਦਪੁਰ ਸਾਹਿਬ।
ਸੁਣ ਤੇ ਹੁਕਮ ਦੀਵਾਨ ਤਬ ਸਭ ਹੁਣ ਸੁਣਾਇਆ,
ਕਲਗੀਧਰ ਜੀ ਦਾ ਇਹ ਹੁਕਮ ਸੁਣ ਕੇ ਦੀਵਾਨ ਭਾਈ ਨੰਦ ਚੰਦ ਜੀ ਨੇ ਗੁਰੂ ਪਾਤਸ਼ਾਹ ਦਾ ਇਹ ਹੁਕਮ ਸਭ ਨੂੰ ਸੁਣਾਇਆ, ਜਿੰਨੇ ਸਿਪਾਹੀ ਸਨ, ਸੂਰਮੇ ਸਨ, ਸਭ ਨੂੰ ਮਹਾਰਾਜ ਜੀ ਦਾ ਹੁਕਮ ਸੁਣਾਇਆ ਹੈ।
ਤਿਆਰੀ ਕਰ ਸਿਵਰ ਕੀ ਤਤਕਾਲ ਚੜਾਇਆ,
ਤਿਆਰੀ ਕਰਵਾ ਕੇ ਡੇਰੇ ਦੀ ਕਿ ਇੱਥੇ ਗੁਰੂ ਸਾਹਿਬ ਨੇ ਤਾਂ ਇੱਥੇ ਹੀ ਡੇਰਾ ਕਰਨਾ, ਤੁਸੀਂ ਸਾਰੇ ਚਾਲੇ ਪਾ ਦਿਓ। ਤੋ ਇਸ ਤਰ੍ਹਾਂ ਸਭ ਜਿੰਨੇ ਸੂਰਮੇ ਸਨ, ਘਾਇਲ ਜ਼ਖਮੀ ਸਨ, ਉਹਨਾਂ ਸਾਰਿਆਂ ਨੂੰ ਭਾਈ ਨੰਦ ਚੰਦ ਜੀ ਨੇ ਬੜੀ ਤੁਰਤ ਫੁਰਤ ਚੜਾ ਦਿੱਤਾ ਹੈ।
ਮਾਤਲ ਪ੍ਰਭੂ ਕਿਰਪਾਲ ਕੋ ਸੌਂਪਿਓ ਸਭ ਡੇਰਾ,
ਸਾਰਿਆਂ ਦੀ ਜਿਹੜੀ ਜਿੰਮੇਵਾਰੀ ਹੈ ਇਹਨਾਂ ਨੂੰ ਨਾਲ ਲਿਜਾਣ ਦੀ, ਸ੍ਰੀ ਆਨੰਦਪੁਰ ਸਾਹਿਬ ਤੱਕ ਪਹੁੰਚਾਉਣ ਦੀ, ਉਹ ਜਿੰਮੇਵਾਰੀ ਗੁਰੂ ਕਲਗੀਧਰ ਜੀ ਦੇ ਮਾਮਾ ਕਿਰਪਾਲ ਚੰਦ ਜੀ ਦੀ ਲਾਈ, ਕਿ ਮਾਮਾ ਕਿਰਪਾਲ ਚੰਦ ਜੀ ਨਾਲ ਸਾਰਿਆਂ ਨੂੰ ਆਪਣੇ ਨਾਲ ਸੰਭਾਲ ਕੇ ਸਭ ਨੂੰ ਆਪਣੇ ਨਾਲ ਲਿਜਾ ਕੇ ਸ੍ਰੀ ਅਨੰਦਪੁਰ ਸਾਹਿਬ ਨਿਵਾਸ ਕਰਨ
ਮਗ ਮੈਂ ਹਰਪੁਰ ਪਹੁੰਚ ਕਰ ਪ੍ਰਤਪਾਲ ਬਡੇਰਾ
ਮਹਾਰਾਜ ਜੀ ਨੇ ਹੁਕਮ ਕੀਤਾ ਮਾਮਾ ਕਿਰਪਾਲ ਚੰਦ ਜੀ ਨੂੰ ਕਿ ਰਸਤੇ ਦੇ ਵਿਚ ਵੀ ਔਰ ਅਨੰਦਪੁਰ ਸਾਹਿਬ ਨਗਰ ਵਿਚ ਪਹੁੰਚ ਕੇ ਵੀ ਇਨ੍ਹਾਂ ਸਾਰਿਆਂ ਦੀ ਸੁਧ ਸਾਰ ਤੁਸੀਂ ਆਪ ਲੈਣੀ ਰਸਤੇ ਵਿਚ ਵੀ ਕੱਲੇ ਕੱਲੇ ਦੀ ਖਬਰ ਲੈਣੀ ਹੈ ਕਿਉਂਕਿ ਸੂਰਮੇ ਜ਼ਖਮੀ ਹਨ ਘਾਇਲ ਹਨ ਸਾਰਿਆਂ ਦੀ ਖਬਰ ਸਾਰ ਲੈਣੀ ਹੈ ਤੇ ਜਦੋਂ ਅਨੰਦਪੁਰ ਸਾਹਿਬ ਪਹੁੰਚ ਜਾਣ ਆਪਣੇ ਘਰਾਂ ਵਿਚ ਉਥੇ ਵੀ ਇਨ੍ਹਾਂ ਸਾਰਿਆਂ ਦੀ ਸਾਰ ਸੰਭਾਲ ਕਰਨੀ ਹੈ
ਜਥਾ ਯੋਗ ਸਭ ਹੁਣ ਕੀ ਸੁਧ ਨਿਤ ਪ੍ਰਤਿ ਲੀਜੈ
ਜਥਾ ਯੋਗ ਸਾਰਿਆਂ ਦੀ ਖਬਰ ਸਾਰ ਲੈਣੀ ਨਿਤਾ ਪ੍ਰਤੀ ਕੱਲੇ ਕੱਲੇ ਦੀ ਸਾਰ ਸੰਭਾਲ ਮਾਮਾ ਕਿਰਪਾਲ ਚੰਦ ਜੀ ਤੁਸੀਂ ਲੈਣੀ ਹੈ
ਘਾਇਲ ਨਿਕਟ ਜਰਾਓ ਕੋ ਸੁਧ ਹੇਤ ਪਠੀਜੈ
ਜਿਹੜੇ ਘਾਇਲ ਜ਼ਖਮੀ ਨੇ ਉਨ੍ਹਾਂ ਦਾ ਇਲਾਜ ਕਰਾਉਣ ਲਈ ਜਿਹੜੇ ਜਰਾਹ ਹਨ ਉਨ੍ਹਾਂ ਜਰਾਹਾਂ ਨੂੰ ਰੋਜ਼ ਭੇਜਣਾ ਹੋ ਸਕਦਾ ਕਿਸੇ ਦੇ ਜ਼ਖਮ ਦੇ ਵਿਚ ਟਾਂਕੇ ਲੱਗਣੇ ਹੋਣ ਜਾਂ ਟਾਂਕੇ ਟੁੱਟ ਜਾਂਦੇ ਨੇ ਕਈਆਂ ਦੇ ਜਰਾਹ ਕਹਿੰਦੇ ਸਨ ਉਨ੍ਹਾਂ ਨੂੰ ਟਾਂਕੇ ਲਾਉਣ ਵਾਲਿਆਂ ਨੂੰ ਤੇ ਮਹਾਰਾਜ ਜੀ ਕਹਿੰਦੇ ਮਾਮਾ ਕਿਰਪਾਲ ਚੰਦ ਜੀ ਨੂੰ ਮਾਮਾ ਜੀ ਜਰਾਹਾਂ ਨੂੰ ਨਾਲ ਨਾਲ ਰੱਖਣਾ ਕੱਲੇ ਕੱਲੇ ਘਾਇਲ ਜ਼ਖਮੀਆਂ ਦੀ ਰੋਜ਼ ਸਾਰ ਲੈਣੀ ਹੈ ਜੇ ਕਿਸੇ ਨੂੰ ਮਲਮ ਪੱਟੀ ਦੀ ਲੋੜ ਹੈ ਤੇ ਰੋਜ਼ ਉਨ੍ਹਾਂ ਦੀ ਮਲਮ ਪੱਟੀ ਕਰਨੀ ਹੈ
ਤੁਮ ਸਿਆਣੇ ਸਭ ਜਗਤ ਮੈਂ ਮਗ ਚਲੀਏ ਥੋੜਾ
ਹੇ ਮਾਮਾ ਕਿਰਪਾਲ ਚੰਦ ਜੀ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਬੁੱਧੀਮਾਨ ਹੋ ਗੁਰੂ ਘਰ ਦੇ ਪੁਰਾਤਨ ਸਿੱਖਾਂ ਵਿਚੋਂ ਪੁਰਾਣੇ ਸਿੱਖ ਹੋ ਵੱਡੇ ਸਤਿਗੁਰਾਂ ਨਾਲ ਵੀ ਤੁਸੀਂ ਬੜਾ ਲੰਮਾ ਅਰਸਾ ਰਹੇ ਹੋ ਇਸ ਕਰਕੇ ਤੁਸੀਂ ਬਹੁਤਾ ਲੰਮਾ ਪੈਂਡਾ ਨਹੀਂ ਤੈਅ ਕਰਨਾ ਕਿਉਂਕਿ ਨਾਲ ਘਾਇਲ ਜ਼ਖਮੀ ਸੂਰਮੇ ਨੇ ਲੰਮਾ ਪੈਂਡਾ ਤੈਅ ਕਰਦਿਆਂ ਉਹ ਪਰੇਸ਼ਾਨ ਹੋਣਗੇ ਥੋੜਾ ਥੋੜਾ ਪੈਂਡਾ ਤੈਅ ਕਰਕੇ ਅਨੰਦਪੁਰ ਸਾਹਿਬ ਨੂੰ ਜਾਣਾ ਹੈ
ਜਿਸ ਤੇ ਬਹੁਤ ਸ਼ਰਮ ਪਾਏ ਨੇ ਮੈਂ ਆਤਪ ਜੋਰਾ
ਕਿਉਂਕਿ ਧੁੱਪ ਵੀ ਹੈ ਗਰਮੀ ਦੇ ਦਿਨ ਨੇ ਧੁੱਪ ਬਹੁਤੀ ਨਾ ਪਵੇ ਠੰਡੇ ਠੰਡੇ ਜਦੋਂ ਸਵੇਰੇ ਸਵੇਰੇ ਸਵਖਤੇ ਚਾਲੇ ਪਾ ਦੇਣੇ ਨੇ ਜਦੋਂ ਸੂਰਜ ਚੜਨ ਲੱਗੇ ਜ਼ਿਆਦਾ ਕੜਕਦਾ ਉਦੋਂ ਡੇਰਾ ਕਰ ਲੈਣਾ ਜਿੰਨਾ ਕੁ ਪੈਂਡਾ ਸਵੇਰੇ ਸਵੇਰੇ ਠੰਡੇ ਠੰਡੇ ਤੈਅ ਹੋ ਜਾਏ ਉਹ ਪੈਂਡਾ ਤੈਅ ਕਰਕੇ ਜਾਣਾ ਹੈ
ਸੁਣ ਪਗਨੀ ਸੁਤ ਹੁਕਮ ਕੋ ਹੋਏ ਤਿਆਰ ਪਿਆਨਾ
ਆਪਣੀ ਭੈਣ ਮਾਤਾ ਗੁਜਰੀ ਜੀ ਦੇ ਸਪੁੱਤਰ ਗੁਰੂ ਕਲਗੀਧਰ ਜੀ ਦੇ ਬਚਨ ਮਾਮਾ ਕਿਰਪਾਲ ਚੰਦ ਜੀ ਨੇ ਸੁਣੇ ਨੇ ਸੁਣ ਕੇ ਉਸ ਵਕਤ ਸਭ ਸਾਵਧਾਨ ਹੋਏ ਹਨ
ਸਗਰੋ ਸੇਵਰ ਸੰਭਾਰ ਕੇ ਸੁਧੇਤ ਸਵਧਾਨਾ
ਸਾਰਾ ਡੇਰਾ ਸੰਭਾਲ ਕੇ ਮਾਮਾ ਕਿਰਪਾਲ ਚੰਦ ਜੀ ਚੱਲ ਪਏ ਸਾਵਧਾਨ ਹੋ ਕੇ ਬੜੇ ਚੁਕੰਨੇ ਹੋ ਕੇ ਸਭ ਦੀ ਸਾਰ ਸੰਭਾਲ ਕਰਦਿਆਂ ਹੋਇਆਂ ਚੱਲੇ ਹਨ
ਸਨੇ ਸਨੇ ਮਾਰਗ ਪਰਿਓ ਮਗ ਅਲਪ ਚਲੰਤਾ
ਸਨੇ ਸਨੇ ਪੈਂਡੇ ਤੇ ਚੱਲ ਪਏ ਥੋੜਾ ਪੈਂਡਾ ਮਾਮਾ ਕਿਰਪਾਲ ਚੰਦ ਜੀ ਤੈਅ ਕਰਦੇ ਨੇ ਜ਼ਿਆਦਾ ਸਫ਼ਰ ਨਹੀਂ ਕਰਦੇ ਤਾਂ ਜੋ ਨਾਲ ਦੇ ਸੂਰਮਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜ਼ਖਮੀ ਤੇ ਘਾਇਲਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਥੋੜਾ ਥੋੜਾ ਪੈਂਡਾ ਤੈਅ ਕਰਦੇ ਜਾਂਦੇ ਹਨ
ਉਤਰੈ ਹਿਤ ਵਿਸਰਾਮ ਕੇ ਸੁਧ ਸਭਨ ਲੰਕਾ
ਇਸ ਤਰ੍ਹਾਂ ਵਿਸ਼ਰਾਮ ਕਰਨ ਵਾਸਤੇ ਫਿਰ ਅੱਗੇ ਜਾ ਕੇ ਉਤਰਦੇ ਨੇ ਜਿੱਥੇ ਉਤਾਰਾ ਕਰਦੇ ਨੇ ਉਥੇ ਮਾਮਾ ਕਿਰਪਾਲ ਚੰਦ ਜੀ ਕੱਲੇ ਕੱਲੇ ਦੀ ਖਬਰ ਲੈਂਦੇ ਨੇ ਕੱਲੇ ਕੱਲੇ ਦਾ ਜਾ ਕੇ ਹਾਲ ਚਾਲ ਪੁੱਛਦੇ ਹਨ
ਖਾਨ ਪਾਨ ਪੋ ਖਾਨ ਕਰੇ
ਖਾਨ ਪਾਨ ਦਾ ਸਭ ਦਾ ਭਰੀ ਪ੍ਰਕਾਰ ਨਾਲ ਪੋਖਣ ਪਾਲਣ ਕਰਦੇ ਮਾਮਾ ਕਿਰਪਾਲ ਚੰਦ ਜੀ ਅਗਲਾ ਦਿਨ ਚੜ੍ਹਦਾ ਸਵੇਰੇ ਸਵਖਤੇ ਚੱਲ ਪੈਂਦੇ ਹਨ
ਕ੍ਰਮ ਕ੍ਰਮ ਕਰ ਮੁਗਲੰਗ ਕਰ ਪਹੁੰਚੇ ਨਿਜ ਥਾਨੇ
ਇਹਦਾ ਕ੍ਰਮ ਕ੍ਰਮ ਕਰਕੇ ਪੈਂਡਾ ਤੈਅ ਕਰਦੇ ਹੋਏ ਮੱਜਲ ਦਰ ਮੱਜਲ ਚਲਦਿਆਂ ਚਲਦਿਆਂ ਮਾਮਾ ਕਿਰਪਾਲ ਚੰਦ ਜੀ ਨਾ ਸਾਰੇ ਸੂਰਮਿਆਂ ਸਪੱਟਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਆ ਪਹੁੰਚੇ ਹਨ
ਜਥਾ ਯੋਗ ਕਹਿ ਸਭਨ ਕੋ ਕਰਵਾਏ ਡੇਰੇ
ਜਥਾ ਯੋਗ ਕਹਿ ਕੇ ਅਨੰਦਪੁਰ ਸਾਹਿਬ ਸਾਰਿਆਂ ਦਾ ਭਲੀ ਥਾਂ ਤੇ ਭਲੀ ਜਗ੍ਹਾ ਦੇ ਉੱਤੇ ਮਾਮਾ ਕਿਰਪਾਲ ਚੰਦ ਜੀ ਨੇ ਸਭ ਦਾ ਡੇਰਾ ਕਰਵਾਇਆ ਹੈ
ਨਿਤ ਪ੍ਰਤ ਲੇ ਸੁਧ ਸਭਨ ਕੀ ਤੇ ਅਨੰਦ ਕਨੇਰੇ
ਨਿਤਾ ਪ੍ਰਤੀ ਸਾਰਿਆਂ ਦੀ ਸੁਧ ਲੈਂਦੇ ਨੇ ਖਬਰ ਸਾਰ ਲੈਂਦੇ ਨੇ ਸਭ ਨੂੰ ਭਾਰੀ ਆਨੰਦ ਦੀ ਦਾਤ ਬਖਸ਼ਦੇ ਹਨ
ਸੁਣੋ ਗੁਰੂ ਕੀ ਬਾਰਤਾ ਤੈ ਚੜ੍ਹੈ ਅਖੇਰਾ
ਇੱਧਰ ਹੁਣ ਸਤਿਗੁਰਾਂ ਦੀ ਵਾਰਤਾ ਸੁਣੋ ਖਾਲਸਾ ਜੀ ਇੱਧਰ ਮਾਮਾ ਕਿਰਪਾਲ ਚੰਦ ਜੀ ਤਾਂ ਪਹੁੰਚ ਗਏ ਅਨੰਦਪੁਰ ਸਾਹਿਬ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਾਰਤਾ ਸੁਣੋ ਕਿ ਸਤਿਗੁਰੂ ਗਰੀਬ ਨਵਾਜ ਜੀ ਇੱਥੇ ਉਤਰੇ ਹੋਏ ਨੇ ਲਹਿੜ ਗ੍ਰਾਮ ਦੇ ਵਿਚ ਲਹਿੜਪੁਰ ਗ੍ਰਾਮ ਜਿਹਨੂੰ ਟੋਕਾ ਸਾਹਿਬ ਅਸਥਾਨ ਵੀ ਕਹਿੰਦੇ ਮਹਾਰਾਜ ਜੀ ਦਾ ਸਥਾਨ ਉੱਥੇ ਉਜਾਗਰ ਹੈ। ਇੱਥੇ ਮਹਾਰਾਜ ਜੀ ਨੇ ਡੇਰਾ ਰੱਖਿਆ ਔਰ ਸ਼ਿਕਾਰ ਖੇਡਣ ਵਾਸਤੇ ਮਹਾਰਾਜ ਜੀ ਜਾਂਦੇ ਹਨ।
ਮਨ ਪਾਵਤ ਕਾਨਨ ਫਿਰੈ ਸੁੰਦਰ ਸਲੇਰਾ,
ਮਨ ਪਾਉਂਦੇ ਜੰਗਲਾਂ ਵਿਚ ਵਿਚਰਦੇ ਨੇ, ਸੋਹਣੀਆਂ ਥਾਵਾਂ ਰਮਣੀਕ ਥਾਵਾਂ ਵੇਖ ਕੇ ਮਹਾਰਾਜ ਜੀ ਉੱਥੇ ਜੇ ਡੇਰਾ ਕਰਦੇ ਹਨ।
ਅਨਕ ਮ੍ਰਿਗਨ ਚੰਖਾਰ ਬਡ ਗਨ ਸਸੇ ਪ੍ਰਹਾਰੇ,
ਅਨਕ ਪ੍ਰਕਾਰ ਦੇ ਹਿਰਨ ਚੰਖਾਰ ਕਹਿੰਦੇ ਨੇ ਬਾਰਾਂ ਸਿੰਘਿਆਂ ਨੂੰ, ਬਾਰਾਂ ਸਿੰਘੇ ਬੜੇ ਸੀ ਇਸ ਜੰਗਲ ਦੇ ਇਲਾਕੇ ਚ, ਬਾਰਾਂ ਸਿੰਘੇ ਹਿਰਨ ਤੇ ਹੋਰ ਜਿਹੜੇ ਜੰਗਲੀ ਸੂਰ ਨੇ ਸਹੇ ਨੇ ਏਦਾਂ ਦੇ ਬਹੁਤ ਸਾਰੇ ਜਾਨਵਰਾਂ ਦਾ ਗੁਰੂ ਕਲਗੀਧਰ ਜੀ ਸ਼ਿਕਾਰ ਖੇਡਦੇ ਹਨ।
ਰਾਜੀ ਰਿਖੀ ਸਮ ਸਤ ਗੁਰੂ ਨਿਜ ਧਰਮ ਸੰਭਾਰੇ,
ਰਾਜ ਰਿਖੀ ਵਾਂਗੂ ਸਤਿਗੁਰੂ ਜੀ ਆਪਣੇ ਧਰਮ ਦੀ ਸੰਭਾਲ ਕਰਦੇ ਨੇ। ਰਾਜੇ ਵੀ ਨੇ ਔਰ ਰਿਸ਼ੀ ਵੀ ਨੇ, ਯੋਗੀ ਵੀ ਨੇ। ਰਾਜਾ ਯੋਗੀ ਵਾਂਗੂ ਰਾਜ ਰਿਖੀ ਵਾਂਗੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣਾ ਧਰਮ ਸੰਭਾਲਦੇ ਹਨ। ਜਦੋਂ ਤਿੱਖੀ ਧੁੱਪ ਪੈਣ ਲੱਗਦੀ ਹੈ ਫਿਰ ਸਤਿਗੁਰੂ ਜੀ ਵਾਪਸ ਡੇਰੇ ਤੇ ਆ, ਸਵੇਰੇ ਸਵੇਰੇ ਠੰਡੇ ਠੰਡੇ ਚਲੇ ਜਾਂਦੇ ਨੇ ਤੇ ਜਦੋਂ ਤਿੱਖੀ ਧੁੱਪ ਪੈਣ ਲੱਗਦੀ ਹੈ ਦੁਪਹਿਰ ਦੇ ਸਮੇਂ ਤੋਂ ਮਹਾਰਾਜ ਜੀ ਵਾਪਸ ਡੇਰੇ ਆ ਜਾਂਦੇ ਹਨ।
ਇਸਰਾਮੇ ਕਰ ਖਾਨ ਕੋ ਤਿਮ ਸੁਪਾਤਕ ਨੇੜੇ,
ਆ ਕੇ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਮਹਾਰਾਜ ਜੀ ਵਿਸ਼ਰਾਮ ਕਰਦੇ ਨੇ। ਉਸੇ ਤਰ੍ਹਾਂ ਜਿੰਨੇ ਨਾਲ ਦੇ ਸੂਰਮੇ ਹਨ ਉਹ ਵੀ ਵਿਸ਼ਰਾਮ ਕਰਦੇ ਹਨ।
ਹੁਣ ਸੋਚੈ ਧਾਰੈ ਕਰ ਸ਼ਨਾਨ ਤੇ ਸਮੇ ਕੋ ਬੈਠੈ ਪਰਵਾਰੇ,
ਮਹਾਰਾਜ ਜੀ ਫਿਰ ਸੋਚ ਇਸ਼ਨਾਨ ਕਰਦੇ ਨੇ। ਪਿਛਲੇ ਪਹਿਰ ਦੁਪਹਿਰ ਨੂੰ ਸ਼ਰਦਾਈਆਂ ਦੇ ਰਗੜੇ ਲੱਗਦੇ ਹਨ ਤੇ ਫਿਰ ਉਹ ਸ਼ਰਦਾਈਆਂ ਮਹਾਰਾਜ ਜੀ ਛਕਦੇ, ਇਸ਼ਨਾਨ ਪਾਨ ਕਰਕੇ ਸੋਹਣੇ ਵਸਤਰ ਧਾਰ ਕੇ ਬਹਿੰਦੇ। ਸ਼ਾਮ ਦਾ ਦੀਵਾਨ ਸਜ ਜਾਂਦਾ, ਜਿੰਨੇ ਸਿੱਖ ਨੇ ਸੂਰਮੇ ਨੇ ਉਹ ਆਣ ਕੇ ਸਤਿਗੁਰਾਂ ਦੇ ਚਾਰੇ ਪਾਸੇ ਬੈਠ ਜਾਂਦੇ ਹਨ।
ਲਖਤ ਸਭਾ ਸਭ ਸੁਪਤ ਕੀ ਸੰਗਤ ਜੋ ਆਵੇ,
ਜਿੰਨੇ ਸੂਰਮੇ ਨੇ ਯੋਧੇ ਨੇ ਸਾਰੇ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦੇ ਹਨ।
ਦਰਸੈ ਧਰ ਕੇ ਕਾਮਨਾ ਬਚਤ ਮਨ ਪਾਵੇ,
ਔਰ ਜਿੰਨੀ ਸੰਗਤ ਨੇੜੇ ਦੇ ਇਲਾਕੇ ਦੀ ਉਹ ਵੀ ਆਉਂਦੀ ਹੈ। ਜਿਹੜਾ ਵੀ ਆ ਕੇ ਦਰਸ਼ਨ ਕਰਦਾ ਜੋ ਕਾਮਨਾ ਧਾਰ ਕੇ ਆਉਂਦਾ, ਮਨਸਾ ਧਾਰ ਜੋ ਘਰ ਤੇ ਆਵੇ, ਜਿਹੜੀ ਜਿਹੜੀ ਮਨਸਾ ਕਾਮਨਾ ਧਾਰ ਕੇ ਹਿਰਦੇ ਵਿਚ ਘਰੋਂ ਆਉਂਦੇ ਨੇ ਉਹ ਮਨਸਾ ਉਹ ਕਾਮਨਾ ਗੁਰੂ ਗਰੀਬ ਨਿਵਾਸ ਜੀ ਦੇ ਦਰਸ਼ਨ ਕਰਕੇ ਪੂਰਨ ਹੁੰਦੀ ਹੈ।
ਨਿਤ ਪ੍ਰਸੰਨ ਹਣ ਪਤੀ ਕੋ ਤਬ ਦੂਤ ਸੁਆਵੇ,
ਨਾਹਣ ਪਤੀ ਰਾਜੇ ਮੇਦਨੀ ਪ੍ਰਕਾਸ਼ ਦਾ ਦੂਤ ਰੋਜ਼ ਆਉਂਦਾ ਗੁਰੂ ਸਾਹਿਬ ਕੋਲ। ਜਿੰਨੇ ਦਿਨ ਮਹਾਰਾਜ ਜੀ ਇੱਥੇ ਰਹੇ ਹਰ ਰੋਜ਼ ਨਾਹਣ ਦੇ ਰਾਜੇ ਦਾ ਦੂਤ ਚੱਲ ਕੇ ਮਹਾਰਾਜ ਜੀ ਕੋਲ ਆਉਂਦਾ ਹੈ।
ਰਾਜਾ ਹਮਰੋ ਮਹਾਰਾਜ ਬੰਧਨ ਕੋ ਗਾਵੇ,
ਉਹ ਦੂਤ ਆ ਕੇ ਦੱਸਦਾ ਗੁਰੂ ਕਲਗੀਧਰ ਜੀ ਨੂੰ, ਮਹਾਰਾਜ ਸਾਡੇ ਰਾਜੇ ਮੇਦਨੀ ਪ੍ਰਕਾਸ਼ ਨੇ ਤੁਹਾਡੇ ਚਰਨਾਂ ਚ ਬੰਦਨਾ ਭੇਜੀ, ਆਪ ਜੀ ਦੇ ਚਰਨਾਂ ਵਿਚ ਨਮਸਕਾਰ ਭੇਜੀ ਹੈ।
ਕਾਰਜ ਪਰ ਜਾਏ,
ਮਹਾਰਾਜ ਜੀ ਉਹ ਆ ਨਹੀਂ ਸਕਿਆ, ਮਾਫ਼ੀ ਮੰਗਦਾ ਹੈ। ਜਦੋਂ ਆਉਣ ਵਾਸਤੇ ਤਿਆਰ ਹੁੰਦਾ ਤੇ ਉਹਨੂੰ ਕੋਈ ਨਾ ਕੋਈ ਕੰਮ ਪੈ ਜਾਂਦਾ ਰਾਜ ਘਰਾਣੇ ਦਾ। ਉਹ ਆਉਣਾ ਚਾਹੁੰਦਾ ਤੁਹਾਡੇ ਦਰਸ਼ਨ ਕਰਨ ਵਾਸਤੇ, ਮਹਾਰਾਜ ਤੁਸੀਂ ਇੱਥੇ ਡੇਰਾ ਰੱਖੋ, ਉਹ ਜ਼ਰੂਰ ਆਏਗਾ। ਪਰ ਉਹ ਆਉਣ ਲੱਗੇ ਜਦੋਂ ਵੀ ਤਿਆਰ ਹੁੰਦਾ ਆਉਣ ਵਾਸਤੇ, ਮਹਾਰਾਜ ਜੀ ਉਹਨੂੰ ਕੋਈ ਨਾ ਕੋਈ ਕੰਮ ਪੈ ਜਾਂਦਾ ਹੈ।
ਪਹੁੰਚੇ ਗੋਰ ਭਾਵ ਤਰ ਰਾਵਰ ਸ਼ਰਨਾਏ,
ਮਹਾਰਾਜ ਜੀ ਸਾਡਾ ਰਾਜਾ ਜ਼ਰੂਰ ਆਵੇਗਾ, ਭਾਵਨਾ ਧਾਰ ਕੇ ਤੁਹਾਡੀ ਸ਼ਰਨ ਵਿਚ ਤੁਹਾਡੇ ਚਰਨਾਂ ਵਿਚ ਜ਼ਰੂਰ ਆਵੇਗਾ।
ਇਮ ਕਹਿ ਕਰ ਬੋ ਪੰਥ ਕੋ ਨਾਹਣ ਜਾਵੇ,
ਇਦਾਂ ਕਹਿ ਕੇ ਉਹ ਦੂਤ ਮਹਾਰਾਜ ਜੀ ਨੂੰ ਬੇਨਤੀ ਕਰਕੇ ਵਾਪਸ ਨਾਹਣ ਚਲੇ ਜਾਂਦੇ ਹਨ।
ਸ਼ੰਕੈ ਮੇਦਨੀ ਪ੍ਰਕਾਸ਼ ਬੋ ਨੈ ਮਿਲਬੇ ਆਵੇ,
ਖਾਲਸਾ ਜੀ ਹੁਣ ਮੇਦਨੀ ਪ੍ਰਕਾਸ਼ ਕਿਉਂ ਨਹੀਂ ਆ ਰਿਹਾ ਦਰਸ਼ਨਾਂ ਨੂੰ? ਉਹਦਾ ਕਾਰਨ ਵੀ ਹੈ, ਇਹ ਮੇਦਨੀ ਪ੍ਰਕਾਸ਼ ਆਪਣੇ ਹਿਰਦੇ ਵਿਚ ਡਰ ਰਿਹਾ, ਉਹਦੇ ਮਨ ਵਿਚ ਡਰ ਲੱਗਾ ਹੋਇਆ, ਭੈ ਲੱਗਾ ਹੋਇਆ, ਇਸ ਕਰਕੇ ਡਰਦਾ ਹੋਇਆ ਮੇਦਨੀ ਪ੍ਰਕਾਸ਼ ਮਹਾਰਾਜ ਜੀ ਦੇ ਕੋਲ ਨਹੀਂ ਆ ਰਿਹਾ।
ਫਤਿਹ ਸ਼ਾਹ ਤੇ ਆਦੇਸ਼ ਗੁਰਦਰੋਹੀ ਸਾਰੇ,
ਡਰ ਕਾਹਦਾ? ਇਹਨੂੰ ਡਰ ਹੈ ਕਿ ਰਾਜਾ ਫਤਿਹ ਸ਼ਾਹ ਗੁਰੂ ਸਾਹਿਬ ਦਾ ਦੁਸ਼ਮਣ ਬਣ ਗਿਆ। ਫਤਿਹ ਸ਼ਾਹ ਰਾਜਾ ਹੋਰ ਜਿਹੜੇ ਪਹਾੜੀ ਰਾਜੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦੁਸ਼ਮਣ ਬਣ ਗਏ ਨੇ, ਉਹਨਾਂ ਨਾਲ ਸਤਿਗੁਰੂ ਜੀ ਨੇ ਜੰਗ ਲੜਿਆ ਤੇ ਜੰਗ ਜਿੱਤਿਆ ਹੈ।
ਭੀਮ ਚੰਦ ਤੇ ਆਦੁਤ ਬੈਰੀ ਰਿਸਦਾਰੇ,
ਭੀਮ ਚੰਦ ਆਦਿਕ ਜਿੰਨੇ ਰਾਜੇ ਨੇ ਸਾਰੇ ਗੁਰੂ ਪਾਤਸ਼ਾਹ ਦੇ ਬੈਰੀ ਬਣ ਗਏ ਨੇ, ਦੁਸ਼ਮਣ ਬਣ ਗਏ ਨੇ।
ਮੈਂ ਏਕਲ ਗੁਰ ਸੋ ਮਿਲੋ ਵਿਦਤਾ ਸਭ ਮਾਏ,
ਮੈਂ ਇਕੱਲਾ ਹੀ ਰਹਿ ਜਾਵਾਂਗਾ ਵੱਖਰਾ, ਜੇ ਮੈਂ ਗੁਰੂ ਸਾਹਿਬ ਨੂੰ ਮਿਲਾਂਗਾ ਤੇ ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਜਾਏਗੀ ਪਹਾੜੀ ਰਾਜਿਆਂ ਵਿਚ ਕਿ ਮੇਦਨੀ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਮਿਲਿਆ ਤੇ ਜਿੰਨੇ ਰਾਜੇ ਨੇ ਉਹ ਸਾਰੇ ਮੇਰੇ ਦੁਸ਼ਮਣ ਬਣ ਜਾਣਗੇ।
ਸੁਣ ਦੁਐਸ਼ੀ ਮਮ ਹੋਏਗੇ ਛਾਨੀ ਨਾਏ,
ਸੁਣ ਕੇ ਸਾਰੇ ਰਾਜੇ ਦੁਐਸ਼ੀ, ਸਭ ਤੋਂ ਵੱਡਾ ਦੁਐਸ਼ੀ ਤੇ ਫਤਿਹ ਸ਼ਾਹ ਬਣੇਗਾ। ਉਹਦੇ ਨਾਲ ਪਹਿਲਾ ਮਸਾਂ ਮੇਰਾ ਝਗੜਾ ਗੁਰੂ ਸਾਹਿਬ ਨੇ ਮੁਕਾਇਆ ਤੇ ਜੇ ਹੁਣ ਮੈਂ ਗੁਰੂ ਪਾਤਸ਼ਾਹ ਕੋਲ ਜਾਵਾਂਗਾ ਉਹਨੂੰ ਪਤਾ ਲੱਗੇਗਾ ਤੇ ਸਾਰੇ ਰਾਜੇ ਮੇਰੇ ਨਾਲ ਦਵੈਸ਼ੀ ਹੋ ਕੇ ਦਵੈਸ਼ ਕਮਾਉਣਗੇ, ਇਹ ਗੱਲ ਲੁਕੀ ਹੋਈ ਨਹੀਂ ਰਹੇਗੀ।
ਜੇ ਨਾ ਮਿਲੋ ਅਬ ਜਾਏ ਕੈ ਤੂੰ ਤੈ ਗੁਰ ਪ੍ਰੀਤੇ,
ਜੇ ਜਾਂਦਾ ਹਾਂ ਗੁਰੂ ਸਾਹਿਬ ਕੋਲੋਂ ਤਾਂ ਰਾਜੇ ਦੁਸ਼ਮਣ ਬਣਦੇ ਨੇ ਤੇ ਜੇ ਮੈਂ ਗੁਰੂ ਸਾਹਿਬ ਕੋਲ ਨਹੀਂ ਜਾਂਦਾ ਤੇ ਗੁਰੂ ਨਾਲੋਂ ਪ੍ਰੀਤ ਟੁੱਟਦੀ ਹੈ। ਇਹ ਸਮੱਸਿਆ ਬਣ ਗਈ ਰਾਜੇ ਮੇਦਨੀ ਪ੍ਰਕਾਸ਼ ਲਈ ਕਿ ਜੇ ਜਾਂਦਾ ਹਾਂ ਤਾਂ ਰਾਜੇ ਦੁਸ਼ਮਣ ਬਣਦੇ ਨੇ, ਨਹੀਂ ਜਾਂਦਾ ਤੇ ਗੁਰੂ ਪਾਤਸ਼ਾਹ ਦੇ ਨਾਲੋਂ ਪ੍ਰੀਤ ਟੁੱਟਦੀ ਹੈ।
ਇਤਿਹਾਸਿਕ ਸੰਸਾ ਕਰੇ ਮਤ ਹੋਏ ਸੋ ਅਭੀਤੇ,
ਇਹਦਾ ਮਨ ਵਿਚ ਸੰਸਾ ਕਰਦਾ ਤੇ ਬਹੁਤ ਜ਼ਿਆਦਾ ਡਰ ਰਿਹਾ ਮੇਦਨੀ ਪ੍ਰਕਾਸ਼।
ਆਜ ਕਾਲ ਕਰਤੇ ਤਿਸੈ ਦਵਾਦਸ਼ ਦਿਨ ਬੀਤੇ,
ਅੱਜ ਜਾਉਣਾ ਕੱਲ ਜਾਣਾ, ਅੱਜ ਕੱਲ ਕਰਦਿਆਂ ਕਰਦਿਆਂ ਮੇਦਨੀ ਪ੍ਰਕਾਸ਼ ਨੇ 12 ਦਿਨ ਬਤੀਤ ਕਰ ਦਿੱਤੇ, ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਨਹੀਂ ਆਇਆ। ਰੋਜ਼ ਹੀ ਸੁਨੇਹਾ ਭੇਜਦਿਆ ਕਰੇ ਮਹਾਰਾਜ ਕੱਲ ਨੂੰ ਆਵਾਂਗਾ, ਅੱਜ ਮੈਨੂੰ ਕੰਮ ਪੈ ਗਿਆ, ਕੱਲ ਨੂੰ ਆਵਾਂਗਾ, ਅੱਜ ਕੰਮ ਪੈ ਗਿਆ। ਏਦਾਂ 12 ਦਿਨ ਬਤੀਤ ਹੋ ਗਏ, ਸਤਿਗੁਰਾਂ ਦੇ ਦਰਸ਼ਨ ਕਰਨ ਨਹੀਂ ਆਇਆ।
ਕਹਿ ਕਹਿ ਬਿਨੈ ਪਛਾਮਨੋ ਮਨ ਹੋਏ ਵਿਪਰੀਤੇ,
ਮਨ ਉਲਟਾ ਹੋ ਗਿਆ, ਡਰਦਾ ਵੀ ਜਾਵਾਂ ਕਿਵੇਂ ਰਾਜੇ ਦੁਸ਼ਮਣ ਬਣ ਜਾਣਗੇ ਸਾਰੇ ਮੇਰੇ, ਤੋ ਇਸ ਕਰਕੇ ਮਨ ਇਹਦਾ ਵਿਪਰੀਤ ਹੋ ਗਿਆ, ਉਲਟ ਹੋ ਗਿਆ ਸਤਿਗੁਰਾਂ ਤੋਂ।
ਬੂਜੇ ਨਿਜ ਪ੍ਰਧਾਨ ਸਭ ਕਰ ਹੈ ਕੈਸੇ,
ਹੁਣ ਆਪਣੇ ਜਿਹੜੇ ਦੇ ਪ੍ਰਧਾਨ ਵਜ਼ੀਰ ਨੇ ਮੇਦਨੀ ਪ੍ਰਕਾਸ਼ ਦੇ, ਉਹਨਾਂ ਨੂੰ ਪੁੱਛਦਾ, ਵਜ਼ੀਰਾਂ ਨੂੰ ਸਲਾਹ ਲੈਂਦਾ, ਕਹਿੰਦਾ ਦੱਸੋ ਵਜ਼ੀਰੋ ਹੁਣ ਮੈਂ ਕੀ ਕਰਾਂ, ਮੈਂ ਤਾਂ ਬੜੀ ਬੁਚਿੱਤੀ ਚ ਫਸਿਆ ਹੋਇਆ, ਬੜੀ ਵੱਡੀ ਸਮੱਸਿਆ ਵਿਡੰਬਨਾ ਆਣ ਬਣੀ ਹੈ, ਹੁਣ ਮੈਂ ਦੱਸੋ ਕੀ ਕਰਾਂ।
ਦੋਏ ਦਿਸ਼ ਤੇ ਰਸ ਕੋ ਰੱਖੇ ਕਰੀਏ ਕੁਛ ਐਸੇ,
ਇਦਾਂ ਦਾ ਕੰਮ ਕਰੋ ਵੀ ਦੋਹਾਂ ਪਾਸਿਓ ਰਹਿ ਜਾਓ, ਉਧਰੋਂ ਰਾਜਿਆਂ ਨਾਲ ਵੀ ਬਣੀ ਰਹੇ, ਇਧਰੋਂ ਗੁਰੂ ਸਾਹਿਬ ਨਾਲ ਵੀ ਬਣ ਜਾਏ, ਦੋਹਾਂ ਪਾਸਿਓ ਮੇਰੀ ਪ੍ਰੀਤ ਬਣੀ ਰਹੇ, ਕੋਈ ਇਸ ਤਰ੍ਹਾਂ ਦਾ ਕੰਮ, ਇਸ ਤਰ੍ਹਾਂ ਦਾ ਵਸੀਲਾ ਦੱਸੋ।
ਸਭ ਸਮਝਾਇਓ ਡਰ ਤੋਰ ਤੁਮ ਮਿਲੋ ਨਾ ਜਾਏ,
ਵਜ਼ੀਰ ਵੀ ਡਰੇ ਹੋਏ ਕਹਿੰਦੇ ਨਾ ਰਾਜਾ ਤੂੰ ਨਾ ਮਿਲੀ ਜਾ ਕੇ ਗੁਰੂ ਜੀ ਨੂੰ, ਜੇ ਤੂੰ ਮਿਲਿਆ ਤੇ ਫਤਿਹ ਸ਼ਾਹ ਨੂੰ ਪਤਾ ਲੱਗ ਜਾਏਗਾ, ਦੂਜੇ ਰਾਜਿਆਂ ਨੂੰ ਪਤਾ ਲੱਗ ਜਾਏਗਾ, ਤੂੰ ਨਾ ਜਾ ਕੇ ਮਿਲੀ, ਏਦਾਂ ਹੋਰ ਜ਼ਿਆਦਾ ਰਾਜੇ ਨੂੰ ਉਹਨਾਂ ਨੇ ਡਰਾ ਦਿੱਤਾ।
ਪਥੋ ਦੀਵਾਨ ਸੋ ਆਪਣੋ ਬੇਟਾ ਸਮਝਾਏ,
ਏਦਾਂ ਕਰੋ ਕਿ ਤੂੰ ਆਪਣਾ ਇੱਕ ਖਾਸ ਦੀਵਾਨ ਗੁਰੂ ਸਾਹਿਬ ਕੋਲ ਭੇਜ ਦੇ, ਕੋਈ ਭੇਟਾਵਾਂ ਦੇ ਕੇ, ਸੋਹਣੀਆਂ ਵਸਤੂਆਂ ਭੇਟਾਵਾਂ ਪਦਾਰਥ ਦੇ ਕੇ ਗੁਰੂ ਪਾਤਸ਼ਾਹ ਕੋਲ ਆਪਣਾ ਦੀਵਾਨ ਭੇਜ ਦੇ।
ਨਾ ਤਾਂ ਰਾਜੇ ਗਿਰ ਪਤ ਸਕਲ ਤੁਝ ਕੋ ਰਿਪ ਜਾਣਾ,
ਜੇ ਤੂੰ ਆਪ ਗਿਆ ਨਾ ਤੇ ਤੇਰੇ ਜਾਣ ਵਿਚ ਖਤਰਾ ਇਹ ਹੈ ਵੀ ਜਿੰਨੇ ਰਾਜੇ ਨੇ ਪਹਾੜੀ ਉਹ ਤੈਨੂੰ ਆਪਣਾ ਦੁਸ਼ਮਣ ਸਮਝਣਗੇ, ਉਹ ਤੈਨੂੰ ਆਪਣਾ ਦੁਸ਼ਮਣ ਜਾਣ ਕੇ ਤੇਰੇ ਤੇ ਵੀ ਹਮਲਾ ਕਰ ਸਕਦੇ।
ਕਾਰਜ ਨੇ ਵਿਗਾੜ ਕਰ ਲੜਕੇ ਰਣਾਨਾ,
ਉਹ ਤੇਰੇ ਸਾਰੇ ਕੰਮ ਵਿਗਾੜ ਦੇਣਗੇ, ਤੇਰੇ ਨਾਲ ਆ ਕੇ ਰਣ ਭੂਮੀ ਚ ਲੜਾਈ ਕਰ ਸਕਦੇ ਨੇ।
ਸਭ ਪ੍ਰਾਤਨ ਤੇ ਤੂੰ ਟੁੱਬੇ ਕੁਝ ਨਾ ਬਣ ਆਵੇ,
ਆਪਣੇ ਸਾਰੇ ਪਹਾੜੀ ਰਾਜੇ ਭਰਾਵਾਂ ਤੂੰ ਤੂੰ ਟੁੱਟ ਜਾਏ ਤੇਰੇ ਵਾਸਤੇ ਚੰਗਾ ਨਹੀਂ ਹੈ।
ਜਦਾ ਵਿਦੇਸ਼ੀ ਗੁਰੂ ਇਮ ਜਿਦ ਕਿਸ ਚੜ ਜਾਵੇ,
ਗੁਰੂ ਦਾ ਵਿਦੇਸ਼ੀ ਨੇ ਉਹਨਾਂ ਦਾ ਕੀ ਆ, ਉਹ ਤਾਂ ਜਿੱਧਰ ਮਰਜ਼ੀ ਚਲੇ ਜਾਣਗੇ, ਇਹਨਾਂ ਰਾਜਿਆਂ ਨਾਲ ਤੈਨੂੰ ਰੋਜ਼ ਵਰਤਣਾ ਪੈਣਾ, ਇਹਨਾਂ ਰਾਜਿਆਂ ਨਾਲ ਤੇਰਾ ਰੋਜ਼ ਮੇਲ ਮਿਲਾਪ ਹੋਣਾ।
ਇਹ ਸੁਣ ਕੇ ਮੰਤਰੀਨ ਤੇ ਮਸਲਤ ਠਹਿਰਾਏ,
ਇਹਨਾਂ ਆਪਣੇ ਮੰਤਰੀਆਂ ਕੋਲੋਂ ਇਹ ਸਲਾਹ ਰਾਜੇ ਬੇਦਨੀ ਪ੍ਰਕਾਸ਼ ਨੇ ਸੁਣੀ ਔਰ ਇਹ ਮਸਲਤ ਕੀਤੀ ਹੈ।
ਪਥ ਵਕੀਲ ਸਤਿਗੁਰੂ ਟਿਕ ਨਿਜ ਬਾਤ ਸੁਣਾਏ,
ਇਹਨੇ ਆਪਣਾ ਇੱਕ ਵਕੀਲ ਫਿਰ ਗੁਰੂ ਸਾਹਿਬ ਜੀ ਕੋਲ ਭੇਜਿਆ ਔਰ ਮਹਾਰਾਜ ਜੀ ਦੇ ਕੋਲ ਆਪਣੀ ਸਾਰੀ ਗੱਲ ਸੁਣਾਈ ਹੈ।
ਸੁਣ ਕਿਚਰੇ ਸਰ ਪ੍ਰਭੂ ਭਨਿਓ ਗੀਦੀ ਮੋਵਾ।
ਸੁਣ ਕੇ ਮਹਾਰਾਜ ਜੀ ਰੋਸ ਵਿਚ ਆ ਗਏ, ਕਹਿੰਦੇ ਮੇਦਨੀ ਪ੍ਰਕਾਸ਼ ਕਾਇਰ ਬਣ ਗਿਆ। ਮਹਾਰਾਜ ਜੀ ਕਹਿੰਦੇ ਮੇਦਨੀ ਪ੍ਰਕਾਸ਼ ਗੀਦੀ ਬਣ ਗਿਆ, ਕਾਇਰ ਬਣ ਗਿਆ ਹੈ। ਚੱਲੇ ਸੀ ਪਹਿਲਾਂ ਹੀ ਉਹਨੂੰ ਬਿਨਾਂ ਮਿਲਿਆ ਜਾ ਰਹੇ ਸੀ, ਉਹਨੇ ਹੀ ਰੋਕਿਆ ਨਾ ਸਾਨੂੰ। ਮਹਾਰਾਜ ਜੀ ਨੇ ਤਾਂ ਨਹੀਂ ਸੀ ਬੁਲਾਇਆ ਉਦੋਂ, ਕਹਿੰਦੇ ਉਸੇ ਨੇ ਸਾਨੂੰ ਪਹਿਲਾਂ ਰੋਕਿਆ ਤੇ ਰੋਕਣ ਤੋਂ ਬਾਅਦ ਹੁਣ ਆਪ ਡਰ ਗਿਆ ਆਪਣੇ ਮਨ ਚ। 12 ਦਿਨ ਹੋ ਗਏ ਨੇ ਸਾਨੂੰ ਇੱਥੇ ਡੇਰਾ ਕੀਤਿਆਂ।
ਮੈਂ ਮਿਲਾਂ ਪ੍ਰਧਾਨ ਕੋ ਨਾ ਆਵੇ।
ਮਹਾਰਾਜ ਜੀ ਕਹਿੰਦੇ ਜੇ ਮੇਦਨੀ ਪ੍ਰਕਾਸ਼ ਨਹੀਂ ਆਇਆ ਤੇ ਉਹਦਾ ਪ੍ਰਧਾਨ ਵਜ਼ੀਰ ਵੀ ਨਾ ਆਵੇ ਸਾਡੇ ਕੋਲ, ਅਸੀਂ ਕੋਈ ਭੇਟਾ ਨਹੀਂ ਉਹਦੀ ਲੈਣੀ, ਨਾ ਹੀ ਉਹਦਾ ਕੋਈ ਵਜ਼ੀਰ ਸਾਡੇ ਕੋਲ ਚੱਲ ਕੇ ਆਵੇ।
ਪਥੇ ਜੇ ਲੂਟੇ ਸੁਪਤ ਮਮ ਮੈਂ ਕੋ ਅਟਕਾਵੇ।
ਮਹਾਰਾਜ ਕਹਿੰਦੇ ਜੇ ਮੇਦਨੀ ਪ੍ਰਕਾਸ਼ ਨੇ ਆਪਣਾ ਕੋਈ ਵਜ਼ੀਰ ਭੇਜਿਆ ਨਾ ਉਹਨੂੰ ਲੁੱਟ ਲੈਣਗੇ ਸਾਡੇ ਸੂਰਮੇ, ਫਿਰ ਨਾ ਆਖੇ ਕਿ ਸਾਡਾ ਵਜ਼ੀਰ ਲੁੱਟ ਲਿਆ। ਮਹਾਰਾਜ ਜੀ ਕਹਿੰਦੇ ਸਾਡੇ ਜਿਹੜੇ ਸੂਰਮੇ ਨੇ ਉਹ ਸੌਂਦੇ ਹੋਏ ਵਜ਼ੀਰ ਨੂੰ ਫਿਰ ਲੁੱਟ ਕੇ ਮਾਰ ਕੇ ਭਜਾਉਣਗੇ, ਇਸ ਕਰਕੇ ਕੋਈ ਨਾ ਆਵੇ ਸਾਡੇ ਕੋਲ।
ਬਰਜਿਓ ਬਰਜ ਪਟਿਓ ਸੁਣ ਧੀਰੋ ਨ੍ਰਿਪ ਮੈਂ ਧੀਰਜ ਰਾਖੇ।
ਮਹਾਰਾਜ ਜੀ ਨੇ ਵਕੀਲ ਨੂੰ ਸੁਨੇਹਾ ਭੇਜ ਦਿੱਤਾ ਵੀ ਸਮਝਾ ਦੋ ਮੇਦਨੀ ਪ੍ਰਕਾਸ਼ ਕਿਤੇ ਆਪਣਾ ਵਜ਼ੀਰ ਨਾ ਭੇਜ ਦੇ, ਜੇ ਉਹਨੇ ਨਹੀਂ ਆਉਣਾ ਤੇ ਅਸੀਂ ਉਹਦੇ ਵਜ਼ੀਰ ਨੂੰ ਵੀ ਮੂੰਹ ਨਹੀਂ ਲਾਉਣਾ। ਇਹ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਬਹੁਤ ਜ਼ਿਆਦਾ ਡਰਿਆ।
ਸ਼ੰਕਿਓ ਅਪਰਨ ਰੇਪਨ ਤੇ ਮੈਂ ਦਰਸ ਬਿਲਾਕੇ।
ਪਰ ਫਿਰ ਵੀ ਨਹੀਂ ਆਇਆ, ਗੁਰੂ ਸਾਹਿਬ ਦੇ ਦਰਸ਼ਨ ਕਰਨ ਨਹੀਂ ਆਇਆ, ਡਰ ਗਿਆ ਦੂਜੇ ਸਾਰੇ ਰਾਜਿਆਂ ਕੋਲੋਂ।
ਅਲਪ ਗ੍ਰਾਮ ਤੈ ਦੁਆਬਸੈ ਜੇ ਥਾਂ ਗੁਰ ਡੇਰਾ।
ਖਾਲਸਾ ਜੀ ਇੱਥੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਹੋਇਆ ਨਾ, ਇਹਦੇ ਨੇੜੇ ਦੋ ਪਿੰਡ ਵਸਦੇ ਸਨ, ਦੋ ਨਗਰ ਛੋਟੇ ਛੋਟੇ ਦੋ ਨਗਰ ਵਸਦੇ ਸਨ।
ਇੱਕ ਮੈਂ ਰੰਗੜ ਰਹਿਤੇ ਇੱਕ ਫਕੀਰਨ ਕੇਰਾ।
ਇੱਕ ਪਿੰਡ ਵਿੱਚ ਰੰਗੜ ਰਹਿੰਦੇ ਸੀ ਤੇ ਇੱਕ ਪਿੰਡ ਦੇ ਵਿੱਚ ਫਕੀਰ ਰਹਿੰਦੇ ਸੀ, ਫਕੀਰਾਂ ਦਾ ਇੱਕ ਪਿੰਡ ਸੀ, ਇੱਦਾਂ ਦੋ ਪਿੰਡ ਸਨ।
ਮਨ ਕਰ ਤਸਕਰ ਉਸ਼ਟ ਦਵੈ ਪ੍ਰਭ ਕੇਰ ਚੁਰਾਏ।
ਇਹਨਾਂ ਨੇ ਕੀ ਕੀਤਾ ਵੀ ਚੋਰ ਬਣ ਕੇ ਨਾ ਰਾਤ ਦੇ ਹਨੇਰੇ ਵਿੱਚ ਆ ਕੇ ਗੁਰੂ ਸਾਹਿਬ ਦੇ ਦੋ ਊਠ ਚੋਰੀ ਕਰ ਲਏ। ਜਿੱਥੇ ਸਤਿਗੁਰਾਂ ਦਾ ਡੇਰਾ ਸੀ ਦੋ ਪਿੰਡ ਸੀ ਉੱਥੇ, ਛੋਟੇ ਪਿੰਡ ਇੱਕ ਰੰਗੜਾਂ ਦਾ ਸੀ, ਇੱਕ ਫਕੀਰਾਂ ਦਾ, ਫਕੀਰਾਂ ਦਾ ਪਿੰਡ ਸੀ। ਤੇ ਇਹਨਾਂ ਪਿੰਡਾਂ ਦੇ ਵਿੱਚੋਂ ਹੀ ਕਿਸੇ ਨੇ ਆ ਕੇ ਮਹਾਰਾਜ ਜੀ ਦੇ ਦੋ ਊਠ ਉਹ ਚੋਰੀ ਕਰ ਲਏ।
ਨਰਤਬ ਦੋਨੋਂ ਗ੍ਰਾਮ ਕੇ ਗੁਰਨਿਕਟ ਬੁਲਾਏ।
ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ, ਸਤਿਗੁਰਾਂ ਨੇ ਦੋਹਾਂ ਪਿੰਡਾਂ ਦੇ ਬੰਦਿਆਂ ਨੂੰ, ਪੰਚਾਇਤਾਂ ਨੂੰ ਆਪਣੇ ਕੋਲ ਬੁਲਾਇਆ।
ਜੇ ਤੁਮਨੇ ਉਸਟਰ ਲੀਏ ਦੀਜੈ ਅਬ ਫੇਰੈ।
ਮਹਾਰਾਜ ਜੀ ਕਹਿੰਦੇ ਭਾਈ ਜੇ ਤੁਹਾਡੇ ਚੋਂ ਸਾਡੇ ਕਿਸੇ ਨੇ ਊਂਠ ਚੋਰੀ ਕੀਤੇ ਨੇ ਤੇ ਭਲ ਮਾਨਸੀ ਦੇ ਨਾਲ ਸਾਡੇ ਊਂਠ ਵਾਪਸ ਮੋੜ ਦਿਓ।
ਹੋ ਜੋ ਆਪਣੇ ਗ੍ਰਾਮ ਕੋ ਹੋਏ ਚੋਰ ਵਧੇਰੇ।
ਤੁਹਾਡੇ ਪਿੰਡ ਦੇ ਵਿੱਚ ਹੀ ਨੇ ਸਾਡੇ ਊਂਠ ਤੇ ਜਾ ਕੇ ਆਪਣੇ ਪਿੰਡ ਦੇ ਵਿੱਚ ਖੋਜ ਕਰੋ, ਚੰਗੀ ਤਰ੍ਹਾਂ ਭਾਲ ਕਰੋ।
ਹੱਥ ਜੋਰ ਬੋਲੇ ਸਬੈ ਇਤ ਨਹੀਂ ਚੁਰਾਏ।
ਹੱਥ ਜੋੜ ਕੇ ਉਹ ਕਹਿਣ ਲੱਗੇ ਗੁਰੂ ਜੀ ਨਹੀਂ, ਸਾਡੇ ਪਿੰਡਾਂ ਚ ਕੋਈ ਚੋਰ ਨਹੀਂ, ਅਸੀਂ ਤੁਹਾਡੇ ਊਂਠ ਚੋਰੀ ਨਹੀਂ ਕੀਤੇ।
ਅਪਰ ਚੋਰ ਕੋ ਲੈ ਗਏ ਹਮਨੇ ਦਿਸਾਏ।
ਆ ਕੋਈ ਹੋਰ ਬੰਦਾ ਤੁਹਾਡਾ ਕੋਈ ਚੋਰੀ ਕਰਕੇ ਲੈ ਗਿਆ ਇਥੋਂ ਊਂਠ, ਉਹ ਸਾਨੂੰ ਨਜ਼ਰ ਨਹੀਂ ਆਏ।
ਜੁਦੇ ਜੁਦੇ ਕਰ ਤੈਨੂੰ ਕੋ ਗੁਰਬੂਜਨ ਕੀਨੇ।
ਮਹਾਰਾਜ ਜੀ ਨੇ ਦੋਹਾਂ ਪਿੰਡਾਂ ਵਾਲਿਆਂ ਨੂੰ ਵੱਖਰੇ ਵੱਖਰੇ ਕਰਕੇ ਵੀ ਪੁੱਛਿਆ ਕਿ ਹਾਂ ਬਈ ਦੱਸੋ ਤੁਹਾਡੇ ਪਿੰਡ ਦੇ ਵਿੱਚ ਕਿਹਦੇ ਦੂਜੇ ਪਿੰਡ ਵਾਲਿਆਂ ਵਿੱਚ ਕਿਸੇ ਨੇ ਊਂਠ ਚੋਰੀ ਕੀਤੇ ਨੇ, ਵੱਖਰੇ ਵੱਖਰੇ ਕਰਕੇ ਵੀ ਪੁੱਛਿਆ।
ਨਹੀਂ ਬਤਾਵੇ ਅੰਧ ਮਤ ਬਦ ਕਪਟ ਪ੍ਰਬੀਨੇ।
ਪਰਨੀ ਮਤ ਵਾਲਿਆਂ ਨੇ ਗੁਰੂ ਸਾਹਿਬ ਨੂੰ ਨਹੀਂ ਦੱਸਿਆ ਇੱਦਾਂ ਦਾ ਇਹਨਾਂ ਨੇ ਕਪਟ ਕੀਤਾ।
ਚਲੇ ਗਏ ਨਿਜ ਕਰਨ ਕੋ ਤਬ ਇੱਕ ਫਕੀਰਾ।
ਇਹਨੇ ਨੂੰ ਇਹ ਆਪਣੇ ਘਰ ਚਲੇ ਗਏ ਤੇ ਇੱਕ ਫਕੀਰ ਮੰਗਣ ਵਾਲਾ ਉਹ ਮਹਾਰਾਜ ਜੀ ਦੇ ਕੋਲ ਆ ਗਿਆ।
ਆਪਣੇ ਸਮੀਪ ਹਕਾਰ ਕੈ ਬੋਲੇ ਗੁਰ ਧੀਰਾ।
ਮਹਾਰਾਜ ਜੀ ਨੂੰ ਫਕੀਰ ਨੂੰ ਆਪਣੇ ਕੋਲ ਸੱਦ ਕੇ ਬੁਲਾ ਕੇ ਆਖਿਆ।
ਮੰਗਣ ਕੇ ਮਿਸ ਕਰ ਸਦਨ ਰੰਗਣਨ ਕੋ ਹੀਰੋ।
ਮਹਾਰਾਜ ਜੀ ਕਹਿੰਦੇ ਭਾਈ ਫਕੀਰ ਏਦਾਂ ਕਰ ਵੀ ਆ ਜਿਹੜਾ ਰੰਗਣਾ ਦਾ ਪਿੰਡ ਹੈ ਨਾ ਉਸ ਪਿੰਡ ਚ ਤੂੰ ਮੰਗਣ ਦੇ ਬਹਾਨੇ ਜਾ ਤੇ ਮੰਗਣ ਦੇ ਬਹਾਨੇ ਕੱਲੇ ਕੱਲੇ ਘਰ ਵਿੱਚ ਜਾ ਕੇ ਨਿਗਾਹ ਮਾਰ ਕੇ ਆ।
ਉਸਟਰ ਖੋਜੋ ਜਾਏ ਕਰ ਆਵੋ ਬਿਨ ਦੇਰੋ।
ਤੇ ਬਿਨਾਂ ਦੇਰੀ ਤੂੰ ਆ ਕੇ ਵੇਖ ਕੇ ਆ ਕੇ ਊਠ ਕਿਹਦੇ ਘਰ ਬੰਦੇ ਹੋਏ। ਤੂੰ ਫਕੀਰ ਹੈ ਮੰਗਤਿਆਂ ਦੇ ਭੇਖ ਵਿੱਚ ਜਾ ਤੇ ਮੰਗਣ ਦੇ ਬਹਾਨੇ ਕੱਲੇ ਕੱਲੇ ਘਰ ਵਿੱਚ ਜਾ ਕੇ ਵੇਖ ਕੇ ਆ ਕੇ ਦੱਸ ਕੇ ਊਠ ਕਿਹਦੇ ਘਰ ਹਨ।
ਸੁਣ ਕਰ ਤੂਰਨ ਸਭ ਗਯੋ ਪਿੱਛੇ
ਸੁਣ ਕੇ ਉਹ ਫਕੀਰ ਭਿਖਿਆ ਲੈਣ ਵਾਸਤੇ ਰੰਗੜਾਂ ਦੇ ਪਿੰਡ ਚਲਾ ਗਿਆ।
ਉੱਥੇ ਛੁੱਤਰ ਤੈ ਮਰ ਗਯੋ ਜੁਗ ਖਰੇ ਦਿਖਾਵੇ।
ਕੱਲੇ ਕੱਲੇ ਘਰ ਜਾਂਦਾ, ਉਸ ਘਰ ਵਿਚ ਪਹੁੰਚ ਗਿਆ ਫਕੀਰ ਜਿਹੜੇ ਘਰ ਚ ਦੋ ਊਂਟ ਬੱਧੇ ਹੋਏ ਸਨ। ਊਂਟ ਕਿਹੜਾ ਲਕੋਏ ਜਾਣ ਵਾਲੇ ਸਨ, ਉੱਚੇ ਲੰਮੇ ਨੇ। ਉਹ ਜਾ ਕੇ ਇਹਨੇ ਵੇਖ ਲਏ ਇੱਕ ਘਰ ਵਿਚ ਬੱਧੇ ਹੋਏ ਸਨ।
ਆਏ ਫਕੀਰ ਬਤਾਏ ਦੀਏ ਜੁਗ ਉਸ਼ਟਰ ਠੰਡ।
ਫਕੀਰ ਨੇ ਸਤਿਗੁਰਾਂ ਨੂੰ ਦੱਸ ਦਿੱਤਾ, ਮਹਾਰਾਜ ਫਲਾਣੇ ਘਰ ਦੇ ਵਿਚ, ਰੰਗੜਾਂ ਦੇ ਘਰ ਵਿਚ ਦੋਵੇਂ ਊਂਟ ਖੜੇ ਹਨ।
ਛੁੱਤਰ ਸਦਨ ਮੈਂ ਥਿਰ ਕਰੇ ਬਾਦੇ ਤੈ ਗਾਡੇ।
ਮਹਾਰਾਜ ਉੱਤੇ ਬੰਨ ਕੇ ਰੱਖੇ ਹੋਏ ਨੇ ਉਸ ਘਰ ਦੇ ਅੰਦਰ।
ਬਹਰੋ ਲੋਕ ਸੁਗਰਾਮ ਕੇ ਨਰ ਸਰਬੇ ਕਾਰੇ।
ਮਹਾਰਾਜ ਜੀ ਨੇ ਪੱਕਾ ਪਤਾ ਕਰਕੇ ਫਿਰ ਉਹ ਪਿੰਡ ਦੇ ਲੋਕਾਂ ਨੂੰ ਆਪਣੇ ਕੋਲ ਬੁਲਾਇਆ।
ਤਸਕਰ ਰੰਗੜ ਜਾਣ ਕੇ ਗੁਰਬਾ ਕੀ ਵਿਚਾਰੇ।
ਮਹਾਰਾਜ ਜੀ ਨੇ ਆਖਿਆ, ਭਾਈ ਤੁਹਾਡੇ ਪਿੰਡ ਦੇ ਰੰਗੜ ਚੋਰ ਨੇ। ਇਹ ਗੁਰੂ ਸਾਹਿਬ ਨੇ ਫਿਰ ਬਚਨ ਕਹੇ,
ਨਾਮ ਧਰੇ ਦੋਏ ਗ੍ਰਾਮ ਕੇ ਇੱਕ ਸ਼ੁਭ ਇੱਕ ਖੋਟਾ।
ਮਹਾਰਾਜ ਜੀ ਨੇ ਦੋਵਾਂ ਪਿੰਡਾਂ ਦੇ ਨਾਂ ਬਦਲ ਕੇ ਰੱਖ ਦਿੱਤੇ, ਇੱਕ ਸ਼ੁਭ ਇੱਕ ਖੋਟਾ ਪਿੰਡ, ਕਿਉਂਕਿ ਇੱਕ ਫਕੀਰਾਂ ਦਾ ਪਿੰਡ ਸੀ, ਇੱਕ ਰੰਗੜਾਂ ਦਾ ਪਿੰਡ ਸੀ। ਜਿਹੜਾ ਰੰਗੜਾਂ ਦਾ ਪਿੰਡ ਸੀ ਮਹਾਰਾਜ ਜੀ ਨੇ ਉਹਦਾ ਨਾਂ ਖੋਟਾ ਰੱਖਿਆ ਹੈ।
ਫਕਰਨ ਕੋ ਲਾਹਾ ਸਦਾ ਰੰਗਰਨ ਕੋ ਤੋਟਾ।
ਮਹਾਰਾਜ ਜੀ ਨੇ ਨਾਂ ਰੱਖਿਆ, ਕਹਿੰਦੇ ਭਾਈ ਆ ਜਿਹੜਾ ਫਕਰਾਂ ਦਾ ਪਿੰਡ ਹੈ ਨਾ, ਇਹਨਾਂ ਨੂੰ ਸਦਾ ਲਾਹਾ ਹੈ। ਇਹ ਪਿੰਡ ਦਾ ਨਾਂ ਹੈ ਲਾਹਾ, ਤੇ ਆਹ ਜਿਹੜਾ ਰੰਗੜਾਂ ਦਾ ਪਿੰਡ ਹੈ ਇੱਥੇ ਸਦਾ ਤੋਟਾ ਬਣਿਆ ਰਹੇਗਾ, ਇਸ ਪਿੰਡ ਦਾ ਨਾਂ ਤੋਟਾ ਹੈ।
ਜਾਓ ਤੁਰਤੀ ਆਨੀਏ ਨਾ ਤਾਂ ਘਰ ਲੁੱਟ ਜਾਏ।
ਮਹਾਰਾਜ ਕਹਿੰਦੇ ਜਾਓ ਲਿਆਓ ਸਾਡੇ ਊਂਠ ਦੀ, ਤਾਂ ਤੁਹਾਡੇ ਸਾਰੇ ਘਰ ਲੁੱਟ ਲਵਾਂਗੇ।
ਕੂਟਨ ਤਸਕਰ ਤੁਮ ਸਕਲ ਨਹਿਤਾ ਗੈਲ ਹੈ,
ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਕੜ ਕੇ ਸਜ਼ਾ ਦੇਵਾਂਗੇ। ਜਾਓ ਜਿਹਦੇ ਘਰ ਵਿਚ ਊਂਠ ਬੱਧੇ ਨੇ ਸਾਡੇ ਕੋਲ ਲਿਆ ਕੇ ਹਾਜ਼ਰ ਕਰੋ।
ਰੰਗੜ ਡਰ ਤਰ ਹੋਰ ਵਿਖੇ ਤਾਂ ਛਿਨ ਲੈ ਆਏ।
ਰੰਗੜ ਡਰ ਕੇ ਉਸੇ ਵੇਲੇ ਉਹ ਦੋਵੇਂ ਊਂਠ ਲੈ ਕੇ ਆ ਗਏ।
ਉਸਟਰ ਸੌਂਪੇ ਜੋਰ ਕਰ ਹੁਣ ਬੋਕ ਗਏ ਆਏ।
ਮਹਾਰਾਜ ਜੀ ਨੂੰ ਆ ਕੇ ਦੋਵੇਂ ਊਂਠ ਭੇਟ ਕੀਤੇ ਹਨ।
ਅਬ ਲੋ ਦੋਨੋ ਗ੍ਰਾਮ ਕੋ ਨਾਮ ਸੋਭੇ ਦਿੱਤਾਯੋ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਤੱਕ ਉਹਨਾਂ ਦੋਵਾਂ ਪਿੰਡਾਂ ਦੇ ਨਾਂ ਇਸੇ ਤਰ੍ਹਾਂ ਹੀ ਵਿਦਤ ਨੇ, ਪ੍ਰਗਟ ਨੇ।
ਫਕਰਨ ਕੋ ਲਾਹਾ ਕਨੋ ਸਭਿਆਂ ਨੂੰ ਸੁੱਖ ਪਾਇਓ।
ਜਿਹੜਾ ਫਕਰਾਂ ਦਾ ਪਿੰਡ ਹੈ ਉਹਨਾਂ ਨੂੰ ਬੜਾ ਸੁੱਖ ਮਿਲਿਆ, ਉਸ ਪਿੰਡ ਦਾ ਨਾਂ ਲਾਹਾ ਹੀ ਹੈ, ਇਸ ਕਰਕੇ ਉਹ ਬੜੇ ਸੁਖੀ ਹੋਏ।
ਟੋਟਾ ਰੰਗਣ ਕੋ ਰੋ ਟੋਟਾ ਰੰਗਣ ਗ੍ਰਾਮ ਕੋ ਕਰ ਨਾਮ ਉਚਾਰੇ।
ਰੰਗੜਾਂ ਦਾ ਪਿੰਡ ਸੀ ਉਹਦਾ ਨਾਂ ਟੋਟਾ ਹੈ, ਇਸ ਕਰਕੇ ਉਹਨਾਂ ਦੇ ਘਰ ਦੇ ਵਿਚ ਦਲਿੱਦਰ ਤੇ ਗਰੀਬੀ ਦਾ ਪਸਾਰਾ ਪਸਰ ਗਿਆ।
ਦਰਦ ਜਿਨ ਕੇ ਘਰ ਵਿਕੇ ਹੋਏ ਅਲਪ ਆਹਾਰੇ।
ਦਲਿੱਦਰ ਹੈ ਉਹਨਾਂ ਦੇ ਘਰ ਦੇ ਵਿਚ ਤੇ ਗਰੀਬੀ ਆ ਗਈ ਰੰਗੜਾਂ ਦੇ ਪਿੰਡ ਵਿਚ।
ਸਤਿਗੁਰ ਕੋ ਜਿਵ ਬਾਕ ਹੋਏ ਮੈਂ ਨਿਸ਼ਫਲ ਜਾਏ।
ਭਾਈ ਜਿਹੜੇ ਗੁਰੂ ਪਾਤਸ਼ਾਹ ਦੇ ਬਚਨ ਨੇ ਉਹ ਕਦੇ ਨਿਸ਼ਫਲ ਨਹੀਂ ਜਾ ਸਕਦੇ।
ਜਯੋ ਚੜਨਪੁਰ ਨੰਦ ਕੋ ਤੈਸੇ ਸੁਖਦਾਏ।
ਇੱਥੋਂ ਮਹਾਰਾਜ ਜੀ 12 ਦਿਨ ਰਹਿਣ ਤੋਂ ਬਾਅਦ ਇੱਥੋਂ ਆਨੰਦਪੁਰ ਸਾਹਿਬ ਨੂੰ ਚੱਲਣ ਦੀ ਮਹਾਰਾਜ ਜੀ ਨੇ ਤਿਆਰੀ ਕਰ ਲਈ। ਤੋ ਗਰੀਬ ਨਵਾਜ਼ ਪਾਤ